ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਰਸਨਾ ਜਾਪ ਜਪੋ ਬਨਵਾਰੀ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਰਸਨਾ ਜਾਪ ਜਪੋ ਬਨਵਾਰੀ। ਸਫਲ ਮੂਰਤ ਦਰਸ਼ਨ ਬਲਿਹਾਰੀ। ਚਰਨ ਕਮਲ ਮਨ ਪ੍ਰਾਨ ਅਧਾਰੀ। ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ। ਅੰਮ੍ਰਿਤ ਕਥਾ ਸੁਣ ਕਰਨ ਅਧਾਰੀ। ਕਾਮ ਕ੍ਰੋਧ ਲੋਭ ਮੋਹ ਤਜਾਰੀ। ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ। ਕਹੋ ਨਾਨਕ ਇਹੋ ਤਤ ਵਿਚਾਰੀ। ਰਾਮ ਨਾਮ ਜਪ ਪਾਰ ਉਤਾਰੀ। ਕਹੋ ਨਾਨਕ ਇਹੋ ਤਤ ਵਿਚਾਰੀ। ਰਾਮ ਨਾਮ ਜਪ ਪਾਰ ਉਤਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਭਾਈ ਗੁਰੂ ਪਿਆਰੇ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਹੀ ਆਦਵ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਮੁੱਚੀ ਹੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦੂਸਰੇ ਗੁਰਦੇਵ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਸਮੁੱਚੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜਦੋਂ ਸਮੁੱਚੇ ਹੀ ਜੀਵਨ ਦੇ ਵੱਲ ਝਾਤ ਮਾਰੀਏ, ਬਾਲਕ ਅਵਸਥਾ ਤੋਂ ਲੈ ਕਰਕੇ ਸਮੁੱਚਾ ਹੀ ਜੀਵਨ ਸਤਿਗੁਰੂ ਪਾਤਸ਼ਾਹ ਜੀ ਦਾ ਸੇਵਾ ਸਿਮਰਨ ਭਾਵ ਭਗਤੀ ਅਤੇ ਨਿਮਰਤਾ ਦੇ ਨਾਲ ਭਰਿਆ ਹੋਇਆ ਹੀ ਨਜ਼ਰ ਆਉਂਦਾ ਹੈ। ਨਾਂਗੇ ਦੀ ਸਰਾਂ ਤੋਂ ਆਪਣੇ ਸਸਰਾਰ ਨਗਰ ਖਡੂਰ ਸਾਹਿਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਨਿਵਾਸ ਰੱਖਿਆ। ਆਪ ਜੀ ਦੇ ਜੋ ਸਹੁਰਾ ਸਾਹਿਬ ਬਾਬਾ ਦੇਵੀ ਚੰਦ ਜੀ ਸਨ, ਇਹ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਕੇ ਆਪਣੇ ਪਾਸ ਖਡੂਰ ਸਾਹਿਬ ਲਿਆਏ ਸੀ। ਬਾਬਾ ਦੇਵੀ ਚੰਦ ਜੀ ਬੜੀ ਭਾਵਨਾ ਵਾਲੇ ਸਨ, ਸ਼ਰਧਾ ਸੀ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦੀ ਤੀਬਰ ਇੱਛਾ ਰੱਖਣ ਵਾਲੇ ਸਨ। ਨਗਰ ਇਲਾਕੇ ਦੀ ਸੰਗਤ ਦੇ ਨਾਲ ਦੇਵੀ ਦੇ ਚਾਲਿਆਂ ਵੱਲ ਵੀ ਜਾਇਆ ਕਰਦੇ, ਕਿਉਂਕਿ ਮਨ ਨੂੰ ਪਵਿੱਤਰ ਕਰਨ ਦੇ ਸਾਧਨ ਮੰਨੇ ਜਾਂਦੇ ਸਨ। ਤੀਰਥ ਯਾਤਰਾ 'ਤੇ ਜਾਣਾ, ਉੱਥੇ ਜਾ ਕਰਕੇ ਕੋਈ ਪੁੰਨ ਦਾਨ ਕਰਨਾ, ਪਰਮੇਸ਼ਰ ਦਾ ਚਿੰਤਨ ਕਰਨਾ ਤਾਂ ਕਿ ਮਨ ਦੀ ਇਕਾਗਰਤਾ ਬਣ ਜਾਵੇ, ਟੇਕੇ ਹੋਏ ਮਨ ਦੇ ਵਿੱਚ ਬੇਅੰਤ ਤਾਕਤਾਂ ਵਰਤਦੀਆਂ ਨੇ, ਮਹਾਨ ਉੱਥੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕਈ ਵਾਰੀ ਜਦੋਂ ਇਹ ਚਾਲਿਆਂ 'ਤੇ ਜਾਂਦੇ ਰਹੇ, ਜਦੋਂ ਬਾਬਾ ਜੀ ਸੱਚਖੰਡ ਪਿਆਨਾ ਕਰ ਗਏ ਤਾਂ ਫਿਰ ਨਗਰ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਹੈ, ਆ ਕੇ ਬੇਨਤੀ ਕਰਦੇ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਭਾਈ ਲਹਿਣਾ ਜੀ, ਆਪ ਜੀ ਦੇ ਸਸਰਾਰ ਬਾਬਾ ਦੇਵੀ ਚੰਦ ਜੀ ਕਿੰਨੇ ਲੰਬੇ ਸਮੇਂ ਤੋਂ ਲੈ ਕੇ ਤੀਰਥ ਯਾਤਰਾ 'ਤੇ ਜੱਥਾ ਲੈ ਕੇ ਜਾਂਦੇ ਰਹੇ, ਹੁਣ ਤੁਸੀਂ ਉਹਨਾਂ ਵਾਲੀ ਸੇਵਾ ਨਿਭਾਓ। ਸਤਿਗੁਰਾਂ ਜਦੋਂ ਸੰਗਤਾਂ ਇਲਾਕੇ ਨਗਰ ਦੀ ਬੇਨਤੀ ਸ਼੍ਰਵਣ ਕੀਤੀ ਤੇ ਕਹਿ ਦਿੱਤਾ ਸੀ ਭਾਈ ਜ਼ਰੂਰ ਜਾਵਾਂਗੇ, ਪਰੰਤੂ ਜਿਹੜਾ ਭਾਈ ਜੋਧ ਹੈ, ਜਿਸ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀਆਂ ਬਾਤਾਂ ਸੁਣੀਆਂ ਸੀ ਭਾਈ ਲਹਿਣਾ ਜੀ ਨੇ, ਕਹਿੰਦੇ ਮੈਂ ਸੁਣਿਆ ਵੀ ਜਦੋਂ ਜਾਵਾਂਗੇ ਉਸ ਤੀਰਥ ਯਾਤਰਾ ਦੇ ਵੱਲ ਰਸਤੇ ਵਿੱਚ ਕਰਤਾਰਪੁਰ ਵੀ ਆਉਂਦਾ ਹੈ। ਜਿਹੜਾ ਭਾਈ ਜੋਧ ਮੈਨੂੰ ਦੱਸਦਾ ਸੀ ਕਿ ਗੁਰੂ ਨਾਨਕ ਪਰਮੇਸ਼ਰ ਸਵਰੂਪ ਕਰਤਾਰਪੁਰ ਵਿੱਚ ਵੱਸਦੇ ਨੇ, ਉਹਨਾਂ ਦੇ ਵੀ ਜਾਂਦੇ ਹੋਏ ਦਰਸ਼ਨ ਕਰਕੇ ਚੱਲੀਏ, ਤਾਂ ਸਾਧ ਸੰਗਤ ਇਹ ਜੱਥਾ ਕਾਫਲਾ ਲੈ ਕਰਕੇ ਭਾਈ ਲਹਿਣਾ ਜੀ ਤੁਰੇ ਨੇ। ਜਦੋਂ ਕਰਤਾਰਪੁਰ ਦੇ ਨੇੜੇ ਗਏ, ਮਨ ਵਿੱਚ ਬੜੀ ਖਿੱਚ ਬਣੀ ਵੀ ਇੱਥੇ ਛੇਤੀ ਗੁਰੂ ਨਾਨਕ ਦੇ ਦਰਸ਼ਨ ਕਰੀਏ। ਉਧਰੋਂ ਗੁਰੂ ਨਾਨਕ ਸਾਹਿਬ ਮਹਾਰਾਜ ਤਖ਼ਤ ਦੇ ਉੱਪਰ ਬੈਠੇ ਨੇ, ਤਖ਼ਤ ਨੂੰ ਛੱਡ ਕਰਕੇ ਸਤਿਗੁਰੂ ਪਾਤਸ਼ਾਹ ਬਾਹਰ ਆਏ ਨੇ ਘੋੜੀ ਲੈ ਕਰਕੇ, ਘੋੜੀ ਦੇ ਉੱਪਰ ਸਵਾਰ ਕਰਵਾ ਲਿਆ ਭਾਈ ਲਹਿੜੇ ਨੂੰ। ਆਪ ਗੁਰੂ ਨਾਨਕ ਸਾਹਿਬ ਜੀ ਬਾਗਾਂ ਪਕੜ ਕੇ ਤੁਰੇ ਜਾਂਦੇ ਨੇ ਤੇ ਜਦੋਂ ਸਾਧ ਸੰਗਤ ਨੇੜੇ ਗਏ ਤੇ ਪੁੱਛਿਆ ਭਾਈ ਲਹਿਣਾ ਜੀ ਨੇ, ਕਹਿੰਦੇ ਇੱਥੇ ਗੁਰੂ ਨਾਨਕ ਜੀ ਵੱਸਦੇ ਨੇ, ਉਹਨਾਂ ਦੇ ਦਰਸ਼ਨ ਹੋ ਸਕਦੇ ਨੇ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਾਂ ਪੁਰਖਾ, ਜ਼ਰੂਰ ਤੈਨੂੰ ਦਰਸ਼ਨ ਹੋਣਗੇ। ਜਦੋਂ ਘੋੜੀ ਕਿੱਲੇ ਨਾਲ ਬੰਨਣ ਵਾਸਤੇ ਗੁਰੂ ਨਾਨਕ ਨੇ ਹੁਕਮ ਕਰ ਦਿੱਤਾ ਤੇ ਸਤਿਗੁਰੂ ਦੂਸਰੇ ਰਸਤੇ ਜਾ ਕੇ ਤਖ਼ਤ ਤੇ ਬੈਠ ਗਏ। ਅੰਦਰ ਜਾ ਕੇ ਜਦੋਂ ਭਾਈ ਲਹਿਣੇ ਨੇ ਮੱਥਾ ਟੇਕਿਆ, ਤਖ਼ਤ ਵੱਲ ਵੇਖਿਆ, ਇਹ ਤਾਂ ਉਹੀ ਪੁਰਖ ਨੇ ਜਿਹੜੇ ਮੈਨੂੰ ਘੋੜੀ ਤੇ ਬਿਠਾ ਕੇ ਲਿਆਏ ਨੇ। ਚਰਨਾਂ ਤੇ ਡਿੱਗ ਪਏ ਸਤਿਗੁਰੂ ਪਾਤਸ਼ਾਹ, ਆਪ ਦੀ ਬਹੁਤ ਅਵੱਗਿਆ ਹੋ ਗਈ, ਨਿਰਾਦਰ ਕਰ ਬੈਠਾ ਮੈਂ ਭੁੱਲੜ ਜੀਵ। ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ, ਕੋਈ ਚਿੰਤਾ ਨਾ ਕਰ, ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਉਹ ਘੋੜੀਆਂ ਤੇ ਚੜ੍ਹ ਕੇ ਆਉਂਦੇ ਨੇ, ਜਿਨ੍ਹਾਂ ਨੇ ਕੁਝ ਦੇਣਾ ਹੁੰਦਾ ਉਹ ਪੈਦਲ ਚੱਲ ਕੇ ਜਾਂਦੇ ਨੇ, ਅਸੀਂ ਤੇਰਾ ਦੇਣਾ ਤੇ ਤੂੰ ਸਾਡੇ ਕੋਲੋਂ ਲੈਣਾ ਹੈ। ਉੱਥੇ ਐਸੀ ਪਿਆਰ ਦੀ ਖਿੱਚ ਪਈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋਗੇ ਹੋ ਕਰਕੇ ਰਹਿ ਗਏ। ਬਾਕੀ ਦੇ ਕਾਫਲੇ ਜਥੇ ਨੂੰ ਕਹਿ ਦਿੱਤਾ, ਤੁਸੀਂ ਚਾਲਿਆਂ ਤੇ ਯਾਤਰਾ ਤੇ ਚਲੇ ਜਾਓ, ਮੈਨੂੰ ਤੇ ਜੋ ਮਿਲਣਾ ਸੀ ਗੁਰੂ ਨਾਨਕ ਪਰਮੇਸ਼ਰ ਇੱਥੇ ਮਿਲ ਗਿਆ ਹੈ। ਫਿਰ ਸੇਵਾ ਵਿੱਚ ਹਾਜ਼ਰ ਹੋ ਗਏ। ਉਹ ਸੇਵਾਵਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਕੀਤੀਆਂ, ਜਿਹੜੀਆਂ ਸਾਹਿਬਜ਼ਾਦਿਆਂ ਨੇ ਵੀ ਇਨਕਾਰ ਕਰ ਦਿੱਤਾ ਸੀ। ਕਦੇ ਚਿੱਕੜ ਦੇ ਵਿੱਚੋਂ ਬਰਤਨ ਕਢਵਾਉਣੇ, ਸਾਹਿਬਜ਼ਾਦਿਆਂ ਨੇ ਕਹਿਣਾ ਅਸੀਂ ਤੇ ਗੁਰੂ ਦੇ ਪੁੱਤਰ ਹਾਂ, ਸੇਵਕਾਂ ਨੂੰ ਕਹਿ ਦਿਓ। ਭਾਈ ਲਹਿਣਾ ਨੂੰ ਸਤਿਗੁਰੂ ਜੀ ਨੇ ਬਚਨ ਕਰਨਾ, ਉਸੇ ਵੇਲੇ ਸਣੇ ਵਸਤਰ ਚਿੱਕੜ ਵਿੱਚ ਛਾਲ ਮਾਰ ਕਰਕੇ, ਬਰਤਨ ਕੱਢ ਕੇ ਸਾਫ਼ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਰੱਖ ਦੇਣੇ। ਇੱਕ ਦਿਨ ਮਰੀ ਹੋਈ ਚੂਹੀ ਕਿਸੇ ਬਿੱਲੀ ਨੇ ਲਿਆ ਕਰਕੇ ਸੰਗਤ ਵਿੱਚ ਚਿੱਥ ਕਰਕੇ ਸੁੱਟ ਦਿੱਤੀ। ਸਤਿਗੁਰਾਂ ਸਾਹਿਬਜ਼ਾਦਿਆਂ ਨੂੰ ਕਿਹਾ, ਕਹਿੰਦੇ ਕਿਸੇ ਸੇਵਕ ਨੂੰ ਕਹਿ ਦਿਓ। ਭਾਈ ਲਹਿਣੇ ਨੂੰ ਜਦੋਂ ਸਤਿਗੁਰਾਂ ਹੁਕਮ ਕੀਤਾ, ਸਤ ਬਚਨ ਕਰਕੇ ਉਸੇ ਵੇਲੇ ਉਹ ਮਰੀ ਹੋਈ ਚੂਹੀ ਨੂੰ ਬਾਹਰ ਸੋਟਾਂ ਦਾ ਦਫਨਾ ਕੇ ਆਏ। ਇਸ ਤਰ੍ਹਾਂ ਬੇਅੰਤ ਜਿਹੜੀਆਂ ਸੇਵਾਵਾਂ ਸੀ ਗੁਰੂ ਦੇ ਚਰਨਾਂ ਵਿੱਚ ਰਹਿ ਕਰਕੇ ਕੀਤੀਆਂ। ਜਦੋਂ ਇੱਕ ਦਿਨ ਖੇਤ ਦੇ ਵਿੱਚੋਂ ਝੋਨੇ ਦੀ ਫਸਲ ਵਿੱਚੋਂ ਨਦੀਨ ਕੱਢਦੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀਆਂ ਜੜ੍ਹਾਂ ਦੇ ਨਾਲ ਕੁਝ ਮਿੱਟੀ ਤੇ ਗਾਰਾ ਲੱਗਿਆ ਹੋਇਆ, ਪੰਡਾਂ ਬੰਨ ਕਰਕੇ ਭਾਈ ਲਹਿਣੇ ਦੇ ਸੀਸ ਤੇ ਰੱਖ ਦਿੱਤੀਆਂ। ਸਤਿਗੁਰੂ ਪਾਤਸ਼ਾਹ ਕਹਿੰਦੇ, ਘਰ ਦੇ ਵਿੱਚ ਲੈ ਜਾਓ, ਸਾਫ਼ ਕਰਕੇ ਪਸ਼ੂ ਡੰਗਰਾਂ ਨੂੰ ਪਾ ਦਿਓ। ਮਾਤਾ ਸੁਲੱਖਣੀ ਜੀ ਘਰ ਦੇ ਵਿੱਚ ਸਨ ਤੇ ਜਦੋਂ ਵੇਖਿਆ ਵੀ ਨਵੇਂ ਸੇਵਕ ਆਏ ਨੇ, ਗੁਰੂ ਨਾਨਕ ਜੀ ਨੇ ਇਹਨਾਂ ਦੇ ਵਸਤਰਾਂ ਦਾ ਵੀ ਖਿਆਲ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ, ਕਹਿੰਦੇ ਸੁਲੱਖਣੀ, ਤੇਰੀ ਨਜ਼ਰ ਦੇ ਅੰਦਰ ਕੋਈ ਚਿੱਕੜ ਜਾਂ ਗਾਰਾ ਮਿੱਟੀ ਹੋ ਸਕਦਾ, ਸਾਡੀ ਨਜ਼ਰ ਦੇ ਅੰਦਰ ਤਾਂ ਕੇਸਰ ਅਤਰ ਤੇ ਅੰਬੀਰ ਦੀਆਂ ਮਹਿਕਾਂ ਇਹਨਾਂ ਦੇ ਉੱਤੇ ਖਿਲਾਰੀਆਂ ਨੇ। ਮਹਾਨ ਜਦੋਂ ਇਹ ਸੇਵਾਵਾਂ ਕਰਤਾਰਪੁਰ ਦੇ ਵਿੱਚ ਭਾਈ ਲਹਿਣਾ ਜੀ ਦੇ ਰੂਪ ਵਿੱਚ ਕਰਦੇ ਰਹੇ, ਸਤਿਗੁਰੂ ਪਾਤਸ਼ਾਹ ਦਾ ਮਨ ਜਿਸ ਵੇਲੇ ਪਤੀਜਿਆ, ਭਰੀ ਹੋਈ ਸਭਾ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਉੱਠ ਕੇ ਤੁਰ ਪਏ। ਲੱਖਾਂ ਜਿਹੜੀਆਂ ਸੰਗਤਾਂ ਸਤਿਗੁਰਾਂ ਦੇ ਮਗਰ ਤੁਰੀਆਂ, ਅੱਗੇ ਜਾ ਕੇ ਸਤਿਗੁਰੂ ਪਾਤਸ਼ਾਹ ਨੇ ਚਾਂਦੀ ਦੇ ਜਿਹੜੇ ਸਿੱਕੇ ਸੀ ਉਹਦੇ ਢੇਰ ਲਾ ਦਿੱਤੇ। ਹਜ਼ਾਰਾਂ ਮੁੜ ਆਏ ਸਨ, ਸੋਨੇ ਦੀਆਂ ਮੋਹਰਾਂ ਦੇ ਢੇਰ ਲਾ ਦਿੱਤੇ, ਸੈਂਕੜੇ ਮੁੜ ਆਏ ਸਨ। ਤੇ ਜਿਸ ਵੇਲੇ ਪਾਰਸ ਦੀਆਂ ਬੱਟੀਆਂ ਦੇ ਢੇਰ ਲਾਏ ਤੇ ਬਾਕੀ ਸਾਰੇ ਵਾਪਸ ਆ ਕੇ, ਚਾਰ ਸਿੱਖ ਰਹਿ ਗਏ ਸੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ। ਚਾਰਾਂ ਦੇ ਉੱਤੇ ਫਿਰ ਕੁੱਤਕਿਆਂ ਦੀ ਮਾਰ ਸਤਿਗੁਰੂ ਪਾਤਸ਼ਾਹ ਪਹਿਲਾਂ ਕਰਦੇ ਰਹੇ, ਕਸਵੱਟੀਆਂ ਲਾਈਆਂ ਤੇ ਜਦੋਂ ਚਾਰੇ ਨਾ ਮੁੜੇ, ਜੰਗਲ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੇ ਇੱਕ ਮੁਰਦਾ ਪ੍ਰਗਟ ਕਰ ਦਿੱਤਾ। ਇਉਂ ਲੱਗਦਾ ਵੀ ਗਲੀ ਸੜੀ ਹੋਈ ਲਾਸ਼ ਕਈ ਮਹੀਨੇ ਸਾਲਾਂ ਦੀ ਇੱਥੇ ਜੰਗਲ ਵਿੱਚ ਪਈ ਬਦਬੋ ਮਾਰਦੀ ਹੈ। ਸਤਿਗੁਰੂ ਪਾਤਸ਼ਾਹ ਨੂੰ ਜਦੋਂ ਚਾਰਾਂ ਨੇ ਕਹਿ ਦਿੱਤਾ ਸੀ, ਤੁਹਾਡੇ ਸਿੱਖ ਹਾਂ, ਸਾਨੂੰ ਮਾਇਆ ਨਹੀਂ ਭਰਮਾ ਸਕੇਗੀ, ਅਸੀਂ ਤੇ ਤੁਹਾਡੇ ਨਾਲ ਹੀ ਰਹਿਣਾ ਹੈ। ਸਤਿਗੁਰੂ ਕਹਿੰਦੇ, ਫਿਰ ਖਾਓ ਇਸ ਮੁਰਦੇ ਨੂੰ। ਉਸ ਵੇਲੇ ਤਿੰਨ ਭਾਈ ਭਗੀਰਥ, ਭਾਈ ਸਧਾਰਨ ਤੇ ਬਾਬਾ ਬੁੱਢਾ ਸਾਹਿਬ ਜੀ, ਇਹ ਝਾੜੀਆਂ ਦੇ ਓਲੇ ਹੋ ਗਏ ਸਨ। ਕੇਵਲ ਭਾਈ ਲਹਿਣਾ ਜੀ ਖੜੇ ਰਹੇ, ਮੁਰਦੇ ਦੇ ਦੁਆਲੇ ਘੁੰਮੀ ਜਾਂਦੇ ਨੇ। ਸਤਿਗੁਰੂ ਕਹਿੰਦੇ, ਪੁਰਖਾ ਕੀ ਕਰਦਾ, ਇਹਨੂੰ ਛਕਣਾ ਸ਼ੁਰੂ ਕਰ ਦੇ। ਮਹਾਰਾਜ ਹੁਕਮ ਕਰੋ, ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ? ਸਤਿਗੁਰੂ ਕਹਿੰਦੇ, ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰਾ ਹੀ ਖਾਣਾ ਹੈ। ਤੇ ਜਦੋਂ ਸਾਧ ਸੰਗਤ ਉਹਦੇ ਉੱਪਰੋਂ ਕੱਪੜਾ ਚੁੱਕਿਆ, ਗੁਰੂ ਨਾਨਕ ਦੀ ਨਜ਼ਰ ਨਾਲ ਹੇਠਾਂ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਤੇ ਗੁਲਾਬ ਦੇ ਫੁੱਲਾਂ ਦੀਆਂ ਮਹਿਕਾਂ ਖਿਲਾਰ ਦਿੱਤੀਆਂ। ਉੱਥੇ ਫਿਰ ਆਪਣੇ ਅੰਗਾਂ ਨਾਲ ਲਾ ਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਭਾਈ ਲਹਿਣਿਆ, ਤੂੰ ਸਾਡਾ ਅੰਗਦ ਬਣ ਗਿਆ, ਅੰਗ ਦਾ ਰੂਪ ਹੋ ਗਿਆ। ਫਿਰ ਇਸ਼ਨਾਨ ਕਰਵਾ ਕੇ ਸਤਿਗੁਰੂ ਪਾਤਸ਼ਾਹ ਨੂੰ ਤਖ਼ਤ ਦੇ ਉੱਤੇ ਬਿਠਾਇਆ। ਸਭ ਤੋਂ ਪਹਿਲਾਂ ਮੱਥਾ ਗੁਰੂ ਨਾਨਕ ਸਾਹਿਬ ਜੀ ਨੇ ਟੇਕਿਆ ਤੇ ਫਿਰ ਉਸ ਤੋਂ ਬਾਅਦ ਦੂਸਰਾ ਮੱਥਾ ਟੇਕਣ ਦਾ ਮਾਣ ਬਾਬਾ ਬੁੱਢਾ ਸਾਹਿਬ ਨੂੰ ਮਿਲਿਆ। ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਤੋਂ ਕਢਵਾਇਆ। ਇਉਂ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ। ਜਦੋਂ ਗੁਰਤਾ ਗੱਦੀ ਬਖਸ਼ੀ, ਨਾਲ ਇੱਕ ਬਚਨ ਕਿਹਾ ਸੀ, ਕਹਿੰਦੇ ਪੁਰਖਾ, ਇਸ ਕਰਤਾਰਪੁਰ ਦੇ ਵਿੱਚ ਨਹੀਂ ਰਹਿਣਾ, ਅਸੀਂ ਸੱਚਖੰਡ ਚਲੇ ਜਾਣਾ, ਇੱਥੇ ਸਾਡੇ ਸਾਹਿਬਜ਼ਾਦੇ ਵੱਸਦੇ ਨੇ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਇਹਨਾਂ ਦੇ ਮਨ ਵਿੱਚ ਕੁਝ ਪ੍ਰਤੀਕੂਲ ਵਿਚਾਰ ਪੈਦਾ ਹੋਵੇਗੀ, ਈਰਖਾ ਕਰਨਗੇ, ਤੁਸੀਂ ਖਡੂਰ ਸਾਹਿਬ ਚਲੇ ਜਾਓ। ਉੱਥੇ ਫਿਰ ਮਾਤਾ ਸਵਰਾਈ ਦੇ ਘਰ ਵਿੱਚ ਆ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਚੌਂਕੜਾ ਲਾ ਲਿਆ। ਕਹਿ ਦਿੱਤਾ ਸੀ, ਮਾਤਾ ਇਸ ਮਕਾਨ ਕਮਰੇ ਨੂੰ ਕੋਈ ਖੋਲ੍ਹੇ ਨਾ, ਕੋਈ ਆਵਾਜ਼ ਨਾ ਦੇਵੇ, ਅਸੀਂ ਅੰਦਰ ਬੈਠ ਕੇ ਆਨੰਦ ਮਾਨਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸੋਂ ਗੁਰਤਾ ਗੱਦੀ ਪ੍ਰਾਪਤ ਕਰਕੇ ਖਡੂਰ ਸਾਹਿਬ ਆ ਗਏ। ਗੁਰੂ ਨਾਨਕ ਸਾਹਿਬ ਉੱਥੇ ਕਰਤਾਰਪੁਰ ਜੋਤੀ ਜੋਤ ਸਮਾਏ ਨੇ। ਸੰਗਤਾਂ ਹੁਣ ਗੁਰੂ ਅੰਗਦ ਸਾਹਿਬ ਦੀ ਭਾਲ ਕਰਦੀਆਂ ਨੇ। ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਸ਼ਬਦ ਪੜ੍ਹਦੀਆਂ ਸੰਗਤਾਂ ਖਡੂਰ ਸਾਹਿਬ ਪਹੁੰਚੀਆਂ। ਮਾਤਾ ਸਵਰਾਈ ਦੇ ਦਰਵਾਜ਼ੇ 'ਤੇ ਆ ਕੇ ਬਾਬਾ ਬੁੱਢਾ ਸਾਹਿਬ ਨੇ ਆਵਾਜ਼ ਦਿੱਤੀ ਸੀ, ਮਾਤਾ ਤੇਰੇ ਘਰ ਅੰਦਰ ਗੁਰੂ ਅੰਗਦ ਸਾਹਿਬ ਬੈਠੇ ਨੇ। ਮਾਤਾ ਜੀ ਨੂੰ ਕਿਹਾ ਸੀ ਸਤਿਗੁਰਾਂ ਨੇ ਕਿਸੇ ਨੂੰ ਦੱਸਣਾ ਨਹੀਂ। ਮਾਤਾ ਜੀ ਕਹਿੰਦੇ, ਬਾਬਾ ਜੀ ਤੁਹਾਨੂੰ ਕਿਵੇਂ ਪਤਾ ਹੈ? ਬਾਬਾ ਬੁੱਢਾ ਸਾਹਿਬ ਕਹਿੰਦੇ, ਮਾਤਾ ਮੈਂ ਪੂਰਨ ਗੁਰੂ ਗੁਰੂ ਨਾਨਕ ਦੀ ਸੰਗਤ ਕੀਤੀ ਹੈ। ਦੁਨੀਆਂ ਦੇ ਲੋਕ ਜਿਹੜੇ ਨੇ ਬਾਹਰਲੇ ਕੁੰਡੇ ਜਿੰਦਰੇ ਖੋਲ੍ਹਣੇ ਜਾਣਦੇ ਨੇ, ਮੈਨੂੰ ਗੁਰੂ ਨਾਨਕ ਸਾਹਿਬ ਨੇ ਅੰਦਰੜਾ ਦਿਲ ਦਾ ਕੁੰਡਾ ਖੋਲ੍ਹਣਾ ਸਿਖਾਇਆ ਹੈ। ਜਿਹੜੀ ਤੁਹਾਡੇ ਚਿਹਰੇ ਦੇ ਉੱਤੇ ਰੌਣਕ ਹੈ, ਇਹ ਦੱਸਦੀ ਪਈ ਚਿਹਰੇ ਦੀ ਲਾਲੀ ਤੋਂ ਪ੍ਰਤੀਤ ਹੁੰਦਾ ਕਿ ਗੁਰੂ ਅੰਗਦ ਸਾਹਿਬ ਤੇਰੇ ਘਰ ਵਿੱਚ ਬੈਠੇ ਨੇ। ਮਾਤਾ ਜੀ ਚੁੱਪ ਕਰ ਗਏ। ਬਾਬਾ ਜੀ ਨੇ ਫਿਰ ਉਹ ਕਮਰਾ ਖੋਲ੍ਹਿਆ ਜਿਹਨੂੰ ਮਿੱਟੀ ਦਾ ਲੇਪਾ ਲਾ ਕਰਕੇ, ਪੋਚਾ ਲਾ ਕਰਕੇ ਬੰਦ ਕੀਤਾ ਹੋਇਆ ਸੀ। ਅੰਦਰ ਜਦੋਂ ਜਾ ਕੇ ਵੇਖੇ, ਸਮਾਧੀ ਵਿੱਚ ਬੈਠੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਉੱਥੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੱਚਖੰਡ ਜਾਣ ਦੀ ਵਿਥਿਆ ਬਾਬਾ ਬੁੱਢਾ ਸਾਹਿਬ ਸੰਗਤਾਂ ਤੋਂ ਸੁਣੀ, ਨੇਤਰਾਂ ਚੋਂ ਫਿਰ ਅੰਸੂ ਡਿੱਗੇ, ਪ੍ਰਣਾਲੇ ਵਗੇ ਸਨ, ਇੰਨੇ ਹੰਝੂ ਵੈਰਾਗ ਵਿੱਚ ਆ ਕੇ ਕੇਰੇ ਗੁਰੂ ਅੰਗਦ ਸਾਹਿਬ ਜੀ ਨੇ। ਉੱਥੇ ਫਿਰ ਪਹਿਲਾ ਸ਼ਬਦ ਸਤਿਗੁਰੂ ਜੀ ਨੇ ਕਿਹਾ ਸੀ, ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਏ, ਧ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨ। ਗੁਰੂ ਨਾਨਕ ਸਾਹਿਬ ਦੇ ਪਿਆਰ ਵਿੱਚ ਵੈਰਾਗ ਵਿੱਚ ਭਿੱਜੇ ਹੋਏ, ਕਹਿੰਦੇ ਉੱਠਣ ਵਾਸਤੇ ਮਨ ਨਹੀਂ ਕਰਦਾ। ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਬਣਾਇਆ। ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ, ਆਪ ਸੰਗਤ ਵਿੱਚ ਆ ਕੇ ਬੈਠੋ, ਉਪਦੇਸ਼ ਦਿਓ। ਸੰਗਤਾਂ ਵਿੱਚ ਪ੍ਰਗਟ ਕੀਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਫਿਰ ਇੱਥੇ ਬਹੁਤ ਵੱਡੇ ਪਰਉਪਕਾਰ ਖਡੂਰ ਸਾਹਿਬ ਦੇ ਵਿੱਚ ਕੀਤੇ ਸਤਿਗੁਰੂ ਜੀ ਨੇ। ਇੱਕ ਤੇ ਭਾਈ ਬਾਲੇ ਨੂੰ ਸਤਿਗੁਰੂ ਪਾਤਸ਼ਾਹ ਨੇ ਕੋਲ ਬੁਲਾ ਕਰਕੇ ਇੱਥੇ ਸਾਰੀ ਜਿਹੜੀ ਕਥਾ ਸੀ ਭਾਈ ਬਾਲੇ ਵਾਲੀ ਜਨਮ ਸਾਖੀ ਇੱਥੇ ਲਿਖਾਈ ਗਈ ਸੀ ਖਡੂਰ ਸਾਹਿਬ ਦੀ ਧਰਤੀ 'ਤੇ। ਜਿਹੜਾ ਪੈੜਾ ਮੋਖਾ ਗੁਰੂ ਦਾ ਸਿੱਖ ਸੀ, ਇਹਨੇ ਗੁਰੂ ਨਾਨਕ ਸਾਹਿਬ ਜੀ ਕੋਲੋਂ ਗੁਰਮੁਖੀ ਅੱਖਰ ਪੜ੍ਹੇ ਸਨ। ਫਿਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਪੈੜਾ ਮੋਖਾ ਤੂੰ ਇਹਦਾ ਉਤਾਰਾ ਕਰਨਾ ਹੈ ਭਾਈ ਬਾਲੇ ਦੀ ਜਨਮ ਸਾਖੀ ਦਾ। ਭਾਈ ਬਾਲਾ ਜੀ ਕਥਾ ਸੁਣਾਉਂਦੇ ਨੇ ਥੜੇ 'ਤੇ ਬੈਠ ਕੇ। ਗੁਰੂ ਅੰਗਦ ਸਾਹਿਬ ਜੀ ਸਤਿਕਾਰ ਨੂੰ ਮੁੱਖ ਰੱਖਦਿਆਂ ਸੰਗਤ ਵਿੱਚ ਬੈਠ ਕਰਕੇ ਕਥਾ ਸੁਣਦੇ ਨੇ। ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਬੈਠ ਕੇ ਕਥਾ ਸੁਣਦੇ, ਬਾਬਾ ਅਮਰਦਾਸ ਜੀ ਸੇਵਾਦਾਰ ਬਣ ਕੇ ਕਥਾ ਸੁਣਦੇ ਨੇ। ਤਮਾਮ ਸੰਗਤਾਂ ਜਦੋਂ ਇਹ ਕਥਾ ਸੁਣਦੀਆਂ ਨੇ, ਉੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਬੈਠੇ ਬੈਠੇ ਕਥਾ ਸੁਣਦੇ ਸੁਣਦੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਰੱਖ ਕੇ ਸਮਾਧੀ ਵਿੱਚ ਚਲੇ ਜਾਂਦੇ। ਇੱਥੇ ਹੀ ਭਾਈ ਬਾਲਾ ਜੀ ਨੇ ਫਿਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਅੱਜ ਵੀ ਖਡੂਰ ਸਾਹਿਬ ਜਾਈਏ, ਭਾਈ ਬਾਲਾ ਜੀ ਦੇ ਉਹ ਸਥਾਨ ਦੇ ਦਰਸ਼ਨ ਸੰਗਤਾਂ ਕਰਦੀਆਂ ਨੇ। ਖਡੂਰ ਸਾਹਿਬ ਦੀ ਧਰਤੀ 'ਤੇ ਇੱਥੇ ਇੱਕ ਯੋਗੀ ਰਹਿੰਦਾ ਸੀ, ਸਤਿਗੁਰਾਂ ਨਾਲ ਈਰਖਾ ਕਰਨ ਲੱਗਿਆ ਕਿ ਗੁਰੂ ਨਾਨਕ ਦੀਆਂ ਲੱਖਾਂ ਸੰਗਤਾਂ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਤੇ ਝੁਕਦੀਆਂ ਨੇ। ਫਿਰ ਉਹਨੇ ਨਗਰ ਦੇ ਲੋਕਾਂ ਨੂੰ ਕਹਿ ਦਿੱਤਾ ਸੀ, ਜੇ ਵਰਖਾ ਨਹੀਂ ਹੁੰਦੀ ਮੈਂ ਮੀਂਹ ਪਵਾ ਸਕਦਾ ਹਾਂ। ਜਦੋਂ ਮੀਂਹ ਨਾ ਪਿਆ ਤੇ ਫਿਰ ਇਹਨੇ ਬਹਾਨਾ ਬਣਾਇਆ, ਕਹਿੰਦਾ ਤੁਹਾਡੇ ਨਗਰ ਵਿੱਚ ਗੁਰੂ ਅੰਗਦ ਸਾਹਿਬ ਵੱਸਦੇ ਨੇ, ਇਸ ਕਰਕੇ ਮੀਂਹ ਨਹੀਂ ਪੈ ਰਿਹਾ। ਜੇ ਇਹਨਾਂ ਨੂੰ ਨਗਰ ਵਿੱਚੋਂ ਕੱਢ ਦਿਓ ਤੇ ਮੀਂਹ ਪੈ ਜਾਵੇਗਾ। ਨਗਰ ਦੇ ਜਿਹੜੇ ਜ਼ਿਮੀਂਦਾਰ ਭਰਾ ਸਨ, ਇਕੱਠੇ ਹੋ ਕੇ ਯੋਗੀ ਦੇ ਕਹਿਣ 'ਤੇ ਸਤਿਗੁਰਾਂ ਕੋਲ ਆ ਗਏ। ਕਹਿੰਦੇ ਜੀ, ਜਦੋਂ ਦੇ ਤੁਸੀਂ ਨਗਰ ਵਿੱਚ ਆਏ ਮੀਂਹ ਨਹੀਂ ਪੈਂਦਾ, ਨਗਰ ਛੱਡ ਕੇ ਚਲੇ ਜਾਓ, ਸਾਨੂੰ ਮੀਂਹ ਦੀ ਲੋੜ ਹੈ। ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਜਵਾਬ ਦੇਣ ਲੱਗੇ, ਸਤਿਗੁਰਾਂ ਨੇ ਰੋਕ ਦਿੱਤਾ। ਕਹਿੰਦੇ ਇਹ ਤੇ ਯੋਗੀ ਦੇ ਭਰਮਾਏ ਹੋਏ ਨੇ, ਸਤਿਗੁਰੂ ਜੀ ਨੇ ਨਗਰ ਤਿਆਗਿਆ ਤੇ ਜਦੋਂ ਨਗਰ ਨੂੰ ਛੱਡ ਕੇ ਚਲੇ ਗਏ, ਗੁਰੂ ਅਮਰਦਾਸ ਜੀ ਨੂੰ ਪਤਾ ਲੱਗ ਗਿਆ। ਕਿਉਂਕਿ ਦਿਨ ਦੇ ਵਕਤ ਇੱਥੇ ਸੇਵਾ ਕਰਦੇ ਸੀ ਬਾਬਾ ਅਮਰਦਾਸ ਜੀ, ਰਾਤ ਨੂੰ ਜਾ ਕੇ ਗੋਇੰਦਵਾਲ ਸਾਹਿਬ ਗੋਂਦੇ ਖੱਤਰੀ ਦੇ ਨਗਰ ਵਿੱਚ ਉੱਥੇ ਨਿਵਾਸ ਰੱਖਦੇ ਸਨ। ਸਵੇਰ ਨੂੰ ਪਤਾ ਲੱਗਿਆ ਵੀ ਸਤਿਗੁਰੂ ਪਾਤਸ਼ਾਹ ਨੂੰ ਨਗਰ ਵਾਲਿਆਂ ਨੇ ਕੱਢ ਦਿੱਤਾ ਹੈ। ਗੁਰੂ ਅਮਰਦਾਸ ਮਹਾਰਾਜ ਪਹੁੰਚੇ ਨੇ ਅਤੇ ਪੁੱਛਿਆ ਆ ਕਰਕੇ ਕਾਰਨ ਕੀ, ਕਹਿੰਦੇ ਮੀਂਹ ਨਹੀਂ ਪੈ ਰਿਹਾ। ਕਹਿੰਦੇ ਕਿਸ ਨੇ ਕਿਹਾ? ਕਹਿੰਦੇ ਜੀ ਫਲਾਨੇ ਜੋਗੀ ਨੇ ਕਿਹਾ ਹੈ। ਗੁਰੂ ਅਮਰਦਾਸ ਮਹਾਰਾਜ ਸੇਵਾ ਕਰਦੇ ਨੇ ਅਤੇ ਕਹਿਣ ਲੱਗੇ ਜੇ ਮੀਂਹ ਜੋਗੀ ਨਹੀਂ ਪਵਾ ਸਕਦਾ ਤਾਂ ਅਸੀਂ ਪਵਾ ਦਿੰਦੇ ਹਾਂ। ਜਿਮੀਦਾਰ ਕਹਿੰਦੇ ਸਾਨੂੰ ਤਾਂ ਮੀਂਹ ਚਾਹੀਦਾ, ਚਾਹੇ ਤੁਸੀਂ ਪਵਾ ਦਿਓ ਚਾਹੇ ਜੋਗੀ ਪਵਾ ਦੇਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰੋ, ਬਾਬਾ ਅਮਰਦਾਸ ਜੀ ਨੇ ਵਚਨ ਕਹੇ, ਇਸ ਜੋਗੀ ਨੂੰ ਆਪਣੇ ਖੇਤਾਂ ਵਿੱਚ ਲੈ ਜਾਓ, ਜਿਹੜੇ ਜਿਹੜੇ ਖੇਤ ਵਿੱਚ ਜੋਗੀ ਦੇ ਪੈਰ ਪੈਣਗੇ ਉੱਥੇ ਉੱਥੇ ਮੀਂਹ ਪਈ ਜਾਵੇਗਾ। ਅਤੇ ਜਦੋਂ ਜੋਗੀ ਨੂੰ ਉਹਦੇ ਮੱਠ ਡੇਰੇ ਵਿੱਚੋਂ ਬਾਹਰ ਕੱਢਿਆ, ਉਸੇ ਵੇਲੇ ਕਾਲੀਆਂ ਘਟਾਵਾਂ ਚੜ੍ਹ ਕੇ ਆ ਗਈਆਂ। ਜਿਹੜੇ ਵੀ ਖੇਤ ਵਿੱਚ ਜਾਂਦੇ ਉੱਥੇ ਮੋਹਲੇ ਧਾਰ ਵਰਖਾ ਹੁੰਦੀ ਹੈ। ਹਰ ਜ਼ਿਮੀਂਦਾਰ ਨੂੰ ਲਾਲਚ ਹੁੰਦਾ ਵੀ ਮੇਰਾ ਖੇਤ ਕਿਤੇ ਵਾਂਝਾ ਨਾ ਰਹਿ ਜਾਵੇ। ਉਹ ਖਿੱਚਾ ਤੂਹੀ ਕਰਦਿਆਂ ਕਰਦਿਆਂ ਸਰੀਰ ਹੀ ਖਿਲਾਰ ਦਿੱਤਾ ਜੋਗੀ ਦਾ, ਆਪੋ ਆਪਣੇ ਖੇਤਾਂ ਵਿੱਚ ਜਾ ਕੇ ਅੰਗ ਅੰਗ ਕਰਕੇ ਸੁੱਟ ਦਿੱਤਾ ਉਸ ਦਾ, ਕੀਤੀ ਦਾ ਫਲ ਪਾਇਆ। ਅਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਕਿਹਾ ਅਮਰਦਾਸ ਸਤਿਗੁਰਾਂ ਨੂੰ, ਕਹਿੰਦੇ ਪੁਰਖਾ ਐਸਾ ਨਹੀਂ ਤੁਸਾਂ ਨੇ ਕਦੇ ਬਚਨ ਕਰਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਇੱਥੇ ਹਮਾਂਜੂ ਚੱਲ ਕੇ ਆਇਆ ਬਾਦਸ਼ਾਹ। ਇਹਨੇ ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਜਦੋਂ ਖੜੋ ਗਿਆ, ਸੋਚਦਾ ਮੇਰਾ ਸਤਿਕਾਰ ਕਰਨਗੇ, ਮਾਣ ਕਰਨਗੇ, ਉੱਚੀ ਜਗ੍ਹਾ 'ਤੇ ਬਿਠਾਉਣਗੇ, ਆਦਰ ਕਰਨਗੇ। ਸਤਿਗੁਰਾਂ ਨੇ ਖਿਆਲ ਹੀ ਨਹੀਂ ਕੀਤਾ, ਨੇਤਰ ਬੰਦ ਕੀਤੇ ਹੋਏ ਨੇ। ਅਤੇ ਜਦੋਂ ਧਿਆਨ ਨਾ ਦਿੱਤਾ ਅਤੇ ਇਹਦੇ ਮਨ ਵਿੱਚ ਕ੍ਰੋਧ ਆਇਆ, ਇਹਨੇ ਉਸੇ ਵੇਲੇ ਤਲਵਾਰ ਕੱਢੀ, ਸਤਿਗੁਰੂ ਪਾਤਸ਼ਾਹ 'ਤੇ ਵਾਰ ਕਰਨ ਲੱਗਿਆ। ਜਦੋਂ ਮਿਆਨ ਵਿੱਚੋਂ ਤਲਵਾਰ ਕੱਢਣ ਲੱਗਿਆ, ਇਹਦਾ ਹੱਥ ਮੁੱਠੇ ਦੇ ਨਾਲ ਹੀ ਜਕੜਿਆ ਗਿਆ, ਨਾ ਹੱਥ ਹੇਠਾਂ ਜਾਂਦਾ ਨਾ ਉੱਪਰ ਜਾਂਦਾ। ਸਤਿਗੁਰਾਂ ਦੇ ਚਰਨਾਂ 'ਤੇ ਡਿੱਗ ਪਿਆ, ਮਹਾਰਾਜ ਮੇਰੇ ਕੋਲੋਂ ਅਵਗਿਆ ਹੋ ਗਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੱਥੇ ਸ਼ੇਰ ਸ਼ਾਹ ਦੇ ਨਾਲ ਜਾ ਕਰਕੇ ਜੰਗ ਕਰਕੇ ਤੂੰ ਹਾਰ ਗਿਆ, ਗੁਰੂ ਨਾਨਕ ਦੇ ਦਰ 'ਤੇ ਤਲਵਾਰਾਂ ਕੱਢਦਾ ਪਿਆ। ਖੇਮਾ ਜਾਚਨਾ ਕਰਨ ਤੋਂ ਫਿਰ ਸਤਿਗੁਰਾਂ ਨੇ ਦਿੱਲੀ ਦੀ ਬਾਦਸ਼ਾਹੀ ਵੀ ਉਹਨੂੰ ਦੇ ਦਿੱਤੀ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਰਉਪਕਾਰ ਹਨ, ਕਿਹੜੇ ਕਿਹੜੇ ਪਰਉਪਕਾਰਾਂ ਦਾ ਜ਼ਿਕਰ ਕਰੀਏ। ਗੁਰਮੁਖੀ ਅੱਖਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਣਾਏ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਗੁਰਮੁਖੀ ਅੱਖਰਾਂ ਦਾ ਪ੍ਰਚਾਰ ਪ੍ਰਸਾਰ ਕੀਤਾ। ਨਿੱਕੇ ਨਿੱਕੇ ਬੱਚਿਆਂ ਨੂੰ ਉੱਥੇ ਰੇਤਾ ਵਿਛਾ ਕੇ ਧਰਤੀ 'ਤੇ ਗੁਰਮੁਖੀ ਦੇ 35 ਅੱਖਰ ਗੁਰੂ ਅੰਗਦ ਸਾਹਿਬ ਜੀ ਸਿਖਾਇਆ ਕਰਦੇ, ਬੱਚਿਆਂ ਦੀਆਂ ਉਂਗਲਾਂ ਪਕੜ ਕੇ 35 ਅੱਖਰ ਸਿਖਾਉਣੇ, ਫਿਰ ਉਹਨਾਂ ਨੂੰ ਮਹਾਰਨੀ ਸਿਖਾਉਣੀ, ਲਗਾ ਮਾਤਰਾਂ ਦਾ ਬੋਧ ਕਰਵਾਉਣਾ, ਫਿਰ ਗੁਰਬਾਣੀ ਪੜਾਇਆ ਕਰਦੇ ਗੁਰੂ ਅੰਗਦ ਸਾਹਿਬ ਜੀ। ਸਾਧ ਸੰਗਤ ਜੀ, ਇੱਥੇ ਸਮੁੱਚਾ ਆਪਣਾ ਜ਼ਿੰਦਗੀ ਦਾ ਸਮਾਂ ਸਤਿਗੁਰੂ ਪਾਤਸ਼ਾਹ ਨੇ ਵਸਰ ਕੀਤਾ। ਜਿਸ ਵੇਲੇ ਬਾਬਾ ਅਮਰਦਾਸ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਗਾਗਰਾਂ ਢੋਂਦਿਆਂ ਨੂੰ 12 ਸਾਲ ਗੁਜ਼ਰ ਗਏ ਅਤੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। 5 ਪੈਸੇ ਥਾਲ ਵਿੱਚ ਨਾਰੀਅਲ ਰੱਖ ਕਰਕੇ 3 ਪਰਕਰਮਾ ਮਨ ਬਾਣੀ ਸਰੀਰ ਕਰਕੇ ਕੀਤੀਆਂ, ਮੱਥਾ ਟੇਕਿਆ, ਬਾਬਾ ਬੁੱਢਾ ਸਾਹਿਬ ਤੋਂ ਗੁਰਤਾ ਗੱਦੀ ਦਾ ਤਿਲਕ ਕਢਵਾ ਦਿੱਤਾ। ਫਿਰ ਕਿਹਾ ਸੀ ਵੀ ਪੁਰਖਾ ਤੁਸੀਂ ਵੀ ਇਸ ਨਗਰ ਵਿੱਚ ਨਹੀਂ ਰਹਿਣਾ, ਸਾਡੇ ਸਰੀਰ ਤੋਂ ਬਾਅਦ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਇਓ, ਇੱਥੇ ਸਾਹਿਬਜ਼ਾਦੇ ਦਾਸੂ ਜੀ ਅਤੇ ਦਾਤੂ ਜੀ ਵੱਸਦੇ ਨੇ। ਬਾਬਾ ਅਮਰਦਾਸ ਜੀ ਕਹਿੰਦੇ ਸਤਿਗੁਰੂ ਜੀ, 7 ਬਚਨ ਜਿਸ ਤਰ੍ਹਾਂ ਆਪ ਦਾ ਹੁਕਮ ਹੈ। ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਉਸ ਤੋਂ ਬਾਅਦ ਅੱਜ ਦਾ ਜਿਹੜਾ ਇਹ ਦਿਵਸ ਹੈ, ਚੇਤਰ ਸੁਦੀ ਚੌਥ 1609 ਬਿਕਰਮੀ, ਅਤੇ ਸਤਿਗੁਰੂ ਜੀ ਨੇ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਲਈਆਂ, ਉੱਥੇ ਭੰਡਾਰੇ ਚੱਲੇ ਨੇ, ਸਤਿਗੁਰਾਂ ਨੇ ਜੱਗ ਕੀਤਾ ਹੈ। ਜਿਹੜੇ ਜੱਗ ਦੇ ਵਿੱਚ 4 ਵਰਨਾਂ ਦੇ ਲੋਕ ਆਏ ਨੇ, ਅਮੀਰ ਗਰੀਬ ਬੱਚਾ ਬੁੱਢਾ ਇਸਤਰੀ ਪੁਰਖ ਸਾਰੇ ਆ ਕਰਕੇ ਭੰਡਾਰਾ ਛਕਦੇ ਨੇ। ਭੰਡਾਰੇ ਦੇ ਵਿੱਚ ਬੇਅੰਤ ਜਿੱਥੇ ਸੰਗਤਾਂ ਸੇਵਾ ਕਰਦੀਆਂ, ਉੱਥੇ ਗੁਰੂ ਅਮਰਦਾਸ ਮਹਾਰਾਜ ਆਪ ਭੰਡਾਰਾ ਵਰਤਾ ਰਹੇ ਨੇ। ਜਦੋਂ ਸੰਗਤਾਂ ਨੂੰ ਪਤਾ ਲੱਗਿਆ ਵੀ ਸਤਿਗੁਰੂ ਜੀ ਨੇ ਅੱਜ ਸੱਚਖੰਡ ਚਲੇ ਜਾਣਾ, ਗੁਰੂ ਅੰਗਦ ਸਾਹਿਬ ਜੀ ਨੇ, ਜਿਹੜੇ ਆਪਣੇ ਵਰਗੇ ਸਿੱਖ ਬੈਠੇ ਸਨ ਉਹਨਾਂ ਦੇ ਮਨਾਂ ਵਿੱਚ ਇੱਕ ਖਿਆਲ ਆਇਆ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਜੱਗ ਕੀਤਾ ਸੀ ਜਦੋਂ ਕਰਤਾਰਪੁਰੋਂ ਸੱਚਖੰਡ ਗਏ, ਇਹਨਾਂ ਨੇ ਵੀ ਜੱਗ ਕੀਤਾ ਹੈ, ਅਤੇ ਪਰੰਤੂ ਗੁਰੂ ਨਾਨਕ ਸਾਹਿਬ ਤਾਂ ਸਾਣ ਦੇ ਹੀ ਸੱਚਖੰਡ ਗਏ ਨੇ, ਇਕੱਲੀ ਚਾਦਰੀ ਮਿਲੀ ਸੀ, ਉੱਥੋਂ ਸਤਿਗੁਰੂ ਪਾਤਸ਼ਾਹ ਦਾ ਸਰੀਰ ਨਹੀਂ ਮਿਲਿਆ ਸੀ। ਜੇ ਗੁਰੂ ਅੰਗਦ ਸਾਹਿਬ ਵੀ ਸਾਣ ਦੇ ਹੀ ਸੱਚਖੰਡ ਜਾਂਦੇ ਨੇ, ਫਿਰ ਇਹ ਗੁਰੂ ਨਾਨਕ ਦਾ ਰੂਪ ਹੋਣਗੇ। ਜੇ ਇਹਨਾਂ ਨੇ ਸੱਚਖੰਡ ਸਾਣ ਦੇ ਹੀ ਨਾ ਜਾਣਾ ਕੀਤਾ, ਇਹਨਾਂ ਦੀ ਜੋਤ ਵਿੱਚ, ਇਹਨਾਂ ਦੀ ਸ਼ਕਤੀ ਵਿੱਚ ਫਰਕ ਹੋਵੇਗਾ ਗੁਰੂ ਨਾਨਕ ਸਾਹਿਬ ਨਾਲੋਂ। ਜਦੋਂ ਸਾਧ ਸੰਗਤ ਤੇ ਸਿੱਖਾਂ ਦੇ ਮਨ ਅੰਦਰ ਸਵਾਲ ਬਣ ਗਏ, ਸ਼ੰਕੇ ਖੜੇ ਹੋ ਗਏ, ਸਤਿਗੁਰੂ ਤੇ ਘੱਟ ਘੱਟ ਕੇ ਅੰਤਰ ਕੀ ਜਾਣਤ ਹਨ, ਬੈਠਿਆਂ ਬੈਠਿਆਂ ਗੁਰੂ ਅੰਗਦ ਸਾਹਿਬ ਨੇ ਤਾਕਤ ਦੇ ਉੱਪਰੋਂ ਆਪਣਾ ਸਰੀਰ ਅਲੋਪ ਕਰ ਲਿਆ। ਸੰਗਤਾਂ ਦੇਖਦੀਆਂ ਨੇ ਸਤਿਗੁਰੂ ਦਾ ਸਰੀਰ ਕਿੱਥੇ ਗਿਆ, ਘਬਰਾਹਟ ਹੋਈ ਮਨਾਂ ਵਿੱਚ, ਰੌਲਾ ਪੈ ਗਿਆ ਸਾਰੇ ਖਡੂਰ ਸਾਹਿਬ ਅੰਦਰ ਕਿ ਗੁਰੂ ਅੰਗਦ ਸਾਹਿਬ ਸਾਣ ਦੇ ਹੀ ਸੱਚਖੰਡ ਚਲੇ ਗਏ ਨੇ, ਉਹਨਾਂ ਦਾ ਸਰੀਰ ਵੀ ਨਹੀਂ ਦਿਸਦਾ ਹੈ। ਇਹਦਾ ਪਤਾ ਲੱਗਿਆ ਗੁਰੂ ਅਮਰਦਾਸ ਮਹਾਰਾਜ ਜਿਹੜੇ ਭੰਡਾਰਾ ਵਰਤਾ ਰਹੇ ਸਨ, ਮਨ ਵਿੱਚ ਘਬਰਾਹਟ ਪੈਦਾ ਹੋਈ। ਗੁਰੂ ਅਮਰਦਾਸ ਮਹਾਰਾਜ ਪਹੁੰਚੇ ਸਤਿਗੁਰਾਂ ਦੇ ਤਾਕਤ ਕੋਲ, ਗਲ ਵਿੱਚ ਪੱਲਾ ਪਾ ਕਰਕੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਸੰਸਾਰੀ ਅਸੀਂ ਜੀਵ ਹਾਂ, ਸੰਸਾਰੀ ਮਰਜ਼ਾਦਾ ਨੂੰ ਮੁੱਖ ਰੱਖੋ, ਸਾਨੂੰ ਦਰਸ਼ਨ ਬਖਸ਼ੋ। ਸੰਗਤਾਂ ਦਰਸ਼ਨ ਚਾਹੁੰਦੀਆਂ ਨੇ ਅਤੇ ਸਤਿਗੁਰੂ ਪਾਤਸ਼ਾਹ ਦਾ ਸਰੀਰ ਉਸੇ ਵੇਲੇ ਤਖ਼ਤ ਤੇ ਚੌਂਕੜੇ ਵਿੱਚ ਬੈਠੇ ਨੇ। ਫਿਰ ਸੰਗਤਾਂ ਨੇ ਦਰਸ਼ਨ ਦੀਦਾਰੇ ਸਤਿਗੁਰੂ ਪਾਤਸ਼ਾਹ ਦੇ ਕੀਤੇ, ਸੰਗਤਾਂ ਨੂੰ ਪ੍ਰਵਚਨ ਕਰਕੇ ਸਤਿਗੁਰੂ ਪਾਤਸ਼ਾਹ ਨੇ ਫਿਰ ਚਿੱਟਾ ਚਾਦਰਾ ਤਨ ਦੇ ਉੱਤੇ ਤਾਣਿਆ ਅਤੇ ਜਦੋਂ ਧਰਤੀ ਦੇ ਉੱਤੇ ਸਤਿਗੁਰੂ ਲੇਟੇ ਨੇ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਪੰਜ ਭੌਤਿਕ ਸਤਿਗੁਰਾਂ ਨੇ ਸਰੀਰ ਤਿਆਗ ਦਿੱਤਾ, ਫਿਰ ਆਪ ਸਤਿਗੁਰੂ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਸਨ ਅਤੇ ਜਿਹੜੇ ਅਸਥਾਨ ਦੇ ਉੱਤੇ ਸਾਡਾ ਸੰਸਕਾਰ ਹੋਣਾ, ਉਸ ਜਗ੍ਹਾ 'ਤੇ ਸਤਿਗੁਰੂ ਜੀ ਦਾ ਅੰਗੀਠਾ ਚਿਣਿਆ ਗਿਆ। ਜਦੋਂ ਅੰਗੀਠਾ ਚਿਣਿਆ, ਸਤਿਗੁਰਾਂ ਦਾ ਪੰਜ ਭੌਤਿਕ ਸਰੀਰ ਅੰਗੀਠੇ 'ਤੇ ਰੱਖਿਆ ਹੈ, ਤਾਂ ਬਾਬਾ ਦਾਸੂ ਜੀ ਜਿਹੜੇ ਵੱਡੇ ਸਾਹਿਬਜ਼ਾਦੇ ਸਨ, ਉਹਨਾਂ ਨੇ ਸਾਧ ਸੰਗਤ ਜੀ ਅੰਗੀਠੇ ਨੂੰ ਚੰਡਾ ਭੇਟ ਕੀਤਾ। ਗੁਰਬਾਣੀ ਦਾ ਕੀਰਤਨ ਹੋਇਆ, ਗੁਰਬਾਣੀ ਦੀਆਂ ਵਿਚਾਰਾਂ, ਜਿੱਥੇ ਗੁਰੂ ਅਮਰਦਾਸ ਮਹਾਰਾਜ ਉੱਥੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀਆਂ ਨੇ ਸ਼ਰਵਣ ਕਰਵਾਈਆਂ। ਸੰਗਤਾਂ ਨੂੰ ਧਰਵਾਸੇ ਦਿੱਤੇ ਵੀ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜਿਹੜਾ ਵੀ ਕੋਈ ਪੈਦਾ ਹੋਇਆ ਦੁਨੀਆਂ ਅੰਦਰ, ਉਹਨੇ ਇੱਕ ਦਿਨ ਜ਼ਰੂਰ ਸਰੀਰ ਕਰਕੇ ਜਾਣਾ ਹੈ, ਸਰੀਰ ਜਿਹੜੇ ਬਦਲਾਵ ਭਾਵ ਵਾਲੇ ਹਨ। ਇਸ ਪ੍ਰਕਾਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਆਪਣਾ ਪੰਜ ਭੌਤਿਕ ਜਿਹੜਾ ਸਰੀਰ ਤਿਆਗਿਆ, ਸਤਿਗੁਰੂ ਪਾਤਸ਼ਾਹ ਜੋਤੀ ਜੋਤ ਸਮਾਏ ਹਨ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਵਲਾਂ 'ਤੇ ਕੋਟ ਕੋਟ ਪ੍ਰਣਾਮ ਹੋਵੇ। ਸੋ ਸਾਧ ਸੰਗਤ ਜੀ, ਆਓ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਕੀਤਾ, ਕੁਝ ਸਮੇਂ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸ਼ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ।
ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 740 ਅੰਗ ਤੇ ਸੁਭਾਏ ਮਾਨ ਹੈ।
ਬਚਨ ਹਿਰਦੈ ਧਿਆਨ ਧਾਰੀ।
ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਇੱਕ ਤੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰਨ ਦਾ ਹੁਕਮ ਕੀਤਾ ਹੈ, ਦੂਸਰਾ ਗੁਰੂ ਪਰਮਾਤਮਾ ਦਾ ਜਿਹੜਾ ਧਿਆਨ ਰੱਖਣ ਦੀ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਕਿ ਜਦੋਂ ਨਾਮ ਜਪਣਾ ਸਿੱਖ ਨੇ ਧਿਆਨ ਰੱਖ ਕਰਕੇ ਪਰਮਾਤਮਾ ਦਾ ਨਾਮ ਜਪੇ, ਚਿੰਤਨ ਕਰੇ ਪਰਮੇਸ਼ਰ ਦਾ, ਤੇ ਸਾਧ ਸੰਗਤ ਜੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਪਹਿਲਾਂ ਗੁਰੂ ਦਾ ਸਿੱਖ ਗੁਰੂ ਦੇ ਬਚਨ ਗੁਰੂ ਦੇ ਉਪਦੇਸ਼ ਨੂੰ ਸੁਣਨਾ ਕਰੇ। ਚਾਰ ਪੌੜੀਆਂ ਸੁਣਨ ਦੀਆਂ ਨੇ, ਫਿਰ ਚਾਰ ਪੌੜੀਆਂ ਮੰਨਣ ਦੀਆਂ, ਫਿਰ ਅੱਗੇ ਨਿਧਿਆਸਣ ਦੀਆਂ ਆਉਂਦੀਆਂ ਨੇ। ਪਹਿਲਾਂ ਸੁਣੇ ਗੁਰੂ ਦੇ ਬਚਨਾਂ ਨੂੰ ਤੇ ਗੁਰੂ ਸਾਹਿਬ ਮੈਨੂੰ ਹੁਕਮ ਕੀ ਕਰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨ ਕਰਨਾ ਪਰਮਾਤਮਾ ਦਾ, ਗੁਰੂ ਦੇ ਬਚਨਾਂ ਨੂੰ ਸੁਣ ਕਰਕੇ ਫਿਰ ਆਪਣੇ ਹਿਰਦੇ ਕਹੀਏ ਹਿਰਦੇ ਵਿੱਚ ਧਿਆਨ ਧਾਰੀ, ਧਿਆਨ ਰੱਖਣਾ ਕਰੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ। ਹੁਣ ਜਿਹੜਾ ਧਿਆਨ ਹੈ ਸਾਧ ਸੰਗ ਤੇ ਰੱਖਣਾ ਕਿਸ ਦਾ ਹੈ? ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰ ਮੂਰਤ ਗੁਰ ਸ਼ਬਦ ਹੈ, ਗੁਰੂ ਦੀ ਜਿਹੜੀ ਮੂਰਤੀ ਹੈ ਉਹ ਗੁਰੂ ਦਾ ਸ਼ਬਦ ਹੀ ਮੂਰਤੀ ਹੈ। ਬਾਕੀ ਤੇ ਨਾਰਦ ਕਹਿਆ ਸੇ ਪੂਜਕ ਰਾਹੀ, ਨਾਰਦ ਮੁਨੀ ਨੇ ਜਿਹੜੀ ਮੂਰਤੀ ਪੂਜਾ ਦੁਨੀਆਂ ਦੇ ਅੰਦਰ ਸ਼ੁਰੂ ਕੀਤੀ ਸੀ। ਲੋਕ ਕਹਿੰਦੇ ਸੀ ਨਾਰਦ ਮੁਨੀ ਜੀ ਜਦੋਂ ਧਿਆਨ ਰੱਖਦੇ ਧਿਆਨ ਨਹੀਂ ਟਿਕਦਾ ਹੈ। ਕਹਿੰਦੇ ਜੀ ਮੂਰਤਾਂ ਬਣਾ ਲਓ, ਤਸਵੀਰਾਂ ਫੋਟੋਆਂ ਬਣਾ ਲਓ, ਮੂਰਤੀਆਂ ਪੱਥਰ ਦੀਆਂ ਬਣਾ ਲਓ, ਇਹ ਸਾਹਮਣੇ ਰੱਖੋ ਤੇ ਧਿਆਨ ਤੁਹਾਡਾ ਟਿਕ ਜਾਇਆ ਕਰੇਗਾ। ਸਾਧ ਸੰਗਤ ਜੀ ਗੁਰ ਮੂਰਤ ਗੁਰ ਸ਼ਬਦ ਹੈ, ਗੁਰੂ ਸਾਹਿਬ ਦੀ ਜਿਹੜੀ ਮੂਰਤੀ, ਗੁਰੂ ਦੀ ਅਸਲੀ ਤਸਵੀਰ ਗੁਰੂ ਦਾ ਸ਼ਬਦ ਹੈ। ਕਿਉਂਕਿ ਜੇਕਰ ਕੋਈ ਬੰਦਾ ਕਿਸੇ ਫੋਟੋ ਦਾ ਧਿਆਨ ਰੱਖਦਾ, ਤਸਵੀਰ ਅੱਗੇ ਰੱਖਦਾ, ਪਹਿਲਾਂ ਤੇ 15-20 ਸਾਲਾਂ ਤੱਕ ਅਭਿਆਸ ਕਰਦਿਆਂ ਕਰਦਿਆਂ ਉਹ ਫੋਟੋ ਧਿਆਨ ਵਿੱਚ ਆਵੇਗੀ। ਉਹ ਫੋਟੋ ਤੇ ਜੜ ਹੈ, ਨਾ ਚੱਲਦੀ ਹੈ, ਨਾ ਹਰਕਤ ਕਰਦੀ, ਨਾ ਬੋਲਦੀ, ਨਾ ਸੁਣਦੀ ਹੈ। ਫਿਰ 15-20 ਸਾਲ ਹੋਰ ਅੱਗੇ ਧਿਆਨ ਰੱਖੇ, ਉਹਨੂੰ ਜੜ ਤੋਂ ਚੇਤਨ ਵਿੱਚ ਲਿਆਵੇਗਾ। 35-40 ਸਾਲ ਦਾ ਸਮਾਂ ਲੱਗ ਜਾਵੇਗਾ ਫਿਰ ਫੋਟੋ ਨੂੰ ਚਲਾਉਣ ਵਾਸਤੇ। ਗੁਰੂ ਦਾ ਜਿਹੜਾ ਸ਼ਬਦ ਹੈ ਇਹ ਜੜ ਨਹੀਂ, ਇਹ ਚੇਤਨ ਸਰੂਪ ਹੈ। ਇੱਕ ਓਅੰਕਾਰ ਰੱਖ ਲਓ ਸਾਹਮਣੇ, ਉਹਦਾ ਧਿਆਨ ਰੱਖੀਏ। ਕਿੰਨੇ ਗੁਰਮੁਖ ਪਿਆਰੇ ਉਹ ਮੂਲ ਮੰਤਰ ਸਾਰਾ ਧਿਆਨ ਵਿੱਚ ਲੈ ਕੇ ਬੈਠਦੇ ਨੇ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਗੁਰੂ ਦੇ ਬਚਨਾਂ ਨੂੰ ਸੁਣ ਕਰਕੇ ਆਪਣੇ ਹਿਰਦੇ ਦੇ ਵਿੱਚ ਗੁਰ ਮੂਰਤ ਗੁਰ ਸ਼ਬਦ ਦਾ ਤੂੰ ਧਿਆਨ ਰੱਖਿਆ ਕਰ। ਭਾਵ ਗੁਰੂ ਦਾ ਜਿਹੜਾ ਸ਼ਬਦ ਹੈ ਧਿਆਨ ਵਿੱਚ ਰੱਖ ਕਰਕੇ ਪਰਮਾਤਮਾ ਦਾ ਚਿੰਤਨ ਕਰਿਆ ਕਰ।
ਰਸਨਾ ਜਾਪ ਜਪੋ ਬਨ ਵਾਰੀ,
ਜਿਹੜਾ ਬਨ ਜੰਗਲ ਸੰਸਾਰ ਦਾ ਵਾਰੀ ਕਹੀਏ ਮਾਲਕ ਹੈ ਪਰਮਾਤਮਾ। ਜਿਵੇਂ ਕਿਸੇ ਬਗੀਚੇ ਵਿੱਚ ਜਾਂ ਜੰਗਲ ਵਿੱਚ ਵੱਖੋ ਵੱਖਰੇ ਤਰ੍ਹਾਂ ਦੇ ਰੁੱਖ ਬੂਟੇ ਪੌਦੇ ਹੋਇਆ ਕਰਦੇ, ਇਸੇ ਤਰ੍ਹਾਂ ਸੰਸਾਰ ਵਿੱਚ ਵੀ ਜੀਵ ਵੱਖੋ ਵੱਖਰੇ ਨੇ। ਕੋਈ ਰਜੋ ਗੁਣੀ ਰਾਜਸੀ ਬੰਦੇ ਨੇ, ਕੋਈ ਸਤੋ ਗੁਣੀ ਸਾਧੂ ਨੇ, ਕੋਈ ਤਮੋ ਗੁਣੀ ਕ੍ਰੋਧੀ ਵਿਰਤੀ ਵਾਲੇ ਨੇ। ਇਹ 3 ਤਰ੍ਹਾਂ ਦੇ ਜੀਵ ਪਰਮਾਤਮਾ ਨੇ ਬਣਾਏ ਨੇ। ਐਸਾ ਇਹ ਸਾਰੇ ਸੰਸਾਰ ਦਾ ਮਾਲਕ, ਜੀਵਾਂ ਦਾ ਮਾਲਕ ਉਹ ਕੌਣ ਹੈ? ਪਰਮਾਤਮਾ ਹੈ। ਸੰਸਾਰ ਰੂਪੀ ਬਨ ਜੰਗਲ ਦਾ ਜਿਹੜਾ ਮਾਲਕ ਪਰਮਾਤਮਾ, ਉਹਦੇ ਜਾਪ ਨੂੰ ਜਪੋ ਤੋਂ ਜਪਿਆ ਕਰ। ਮਹਾਰਾਜ ਕਿਵੇਂ ਜਪੀਏ? ਸਤਿਗੁਰੂ ਕਹਿੰਦੇ ਰਸਨਾ ਦੇ ਨਾਲ ਸ਼ੁਰੂ ਕਰ ਲੈ। ਕਿੱਡਾ ਵੱਡਾ ਬ੍ਰਹਮ ਗਿਆਨੀ, ਕਿੱਡਾ ਵੱਡਾ ਵਿਦੇਹ ਮੁਕਤ, ਕਿੱਡਾ ਵੱਡਾ ਜੀਵਨ ਮੁਕਤ ਦੀ ਅਵਸਥਾ ਵਾਲਾ ਕੋਈ ਹੋਵੇ, ਜੇ ਉਹਦੀ ਸ਼ੁਰੂਆਤ ਵੇਖੀਏ ਰਸਨਾ ਤੋਂ ਹੋਵੇਗੀ। ਜਵਾਨ ਦੇ ਨਾਲ ਹੀ ਜਪਿਆ ਜਾਣਾ ਹੈ। ਜਪਦਿਆਂ ਜਪਦਿਆਂ ਕੰਠ ਵਿੱਚ, ਫਿਰ ਹਿਰਦੇ ਵਿੱਚ, ਫਿਰ ਨਾਭੀ ਵਿੱਚ, ਫਿਰ ਅੰਗ ਅੰਗ ਵਿੱਚ, ਫਿਰ ਰੋਮ ਰੋਮ ਦੇ ਵਿੱਚ, ਫਿਰ ਸਰੀਰ ਤੋਂ ਬਾਹਰ ਸਾਰੇ 5 ਤੱਤਾਂ ਵਿੱਚ, ਖੰਡਾਂ ਬ੍ਰਹਿਮੰਡਾਂ ਵਿੱਚ ਪਰਮਾਤਮਾ ਦਾ ਨਾਮ ਸੁਣਾਈ ਦੇਣ ਲੱਗ ਜਾਂਦਾ। ਕਿੱਡੀ ਵੱਡੀ ਅਵਸਥਾ ਬਣ ਜਾਵੇ, ਉਹਦਾ ਜਿਹੜਾ ਸ਼ੁਰੂਆਤ ਆਰੰਭ ਤਾਂ ਉਹ ਰਸਨਾ ਤੋਂ ਹੋਵੇਗੀ। ਸਤਿਗੁਰੂ ਕਹਿੰਦੇ ਰਸਨਾ ਜਾਪ ਜਪੋ ਬਨਵਾਰੀ, ਸੰਸਾਰ ਰੂਪੀ ਜੰਗਲ ਦੇ ਮਾਲਕ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ, ਉਹਦਾ ਜਿਹੜਾ ਜਾਪ ਰਸਨਾ ਦੇ ਨਾਲ ਜਪਿਆ ਕਰ।
ਦਰਸਨ ਬਲਿਹਾਰੀ,
ਜਿਹੜੀ ਉਸ ਪਰਮਾਤਮਾ ਵਾਹਿਗੁਰੂ ਦੀ ਮੂਰਤੀ ਹੈ, ਗੁਰ ਮੂਰਤ ਗੁਰ ਸ਼ਬਦ ਹੈ, ਉਹ ਸ਼ਬਦ ਰੂਪੀ ਮੂਰਤੀ ਸਫਰ ਸਹਿਤ ਗਿਆਨ ਫਲ ਦੇ ਹੈ। ਜਿਹਨੇ ਗਿਆਨ ਪ੍ਰਾਪਤ ਕਰਨਾ, ਗੁਰੂ ਦੇ ਸ਼ਬਦ ਦਾ ਅਭਿਆਸ ਕਰੇ, ਧਿਆਨ ਰੱਖੇ ਸ਼ਬਦ ਦਾ, ਉਹਨੂੰ ਗਿਆਨ ਰੂਪੀ ਫਲ ਮਿਲ ਜਾਂਦਾ ਹੈ। ऐसे परमात्मा वाहिगुरु की जड़ी सुंदर मूर्ति शब्द नाम रूपी मूर्ति है ओदे दर्शना तो बलिहारी बलिहार जाइए कुर्बान जांदे हां।
चरण कमल मन प्राण अधारी
परमेश्वर वाहिगुरु का जेड़ा नाम है ओदी सुंदर मूर्त है सतगुरु पातशाह कहंदे ओदे परमात्मा दे जेड़े चरण हन ओ कमलां दी न्याई नरलेपता वाले ने। कवल दे विच साध संगत जी सुगंधी हुंदी है धूड़ा हुंदा कवल दे उपर इधर परमेश्वर वाहिगुरु दे गुरु दे नाम रूपी चरणा उते भाव भगती दी सुगंधी आउंदी है। प्रेम दा धूड़ा है ओ कवल दे फुल चिकड़ा तो नरलेप रहिंदे ने गुरु दे नाम बाणी रूप चरण मोह माया दे ऐसे चिकड़ तो नरलेप रखण वाले ने। चरण कमल मन प्राण अधारी गुरु दे चरण कमल साडे मन हिरदे दा ते प्राण सवासा दा अधारी आसरा हन। विश्राम अस्थाई दे करके सतगुरु पातशाह फरमान करदे हन
साध संग जन्म मरण निवारी
जेड़ी पूरे गुरु दी साध संगत है पूर्ण साधु दी जिदा जीवन गुरबाणी अनुसार बनिया होया उन्हां दी ऐसी साध संगत दे विच पैण करके जन्म मरण निवारी जमना मरना निवृत हो जांदा जमना मरना जीव दा कटिया जांदा है।
अमृत कथा सुन करन अधारी
जेड़ी अमृत मृत्यु तो रहत कर देन वाली परमेश्वर वाहिगुरु दे स्वरूप दे निर्णयां दी कथा है ओनू सुन तो सुनिया कर। कारण अधारी अपने कारण कन्ना दा अधारी आसरा बना ले परमात्मा दी कथा नू हर किया कथा कहानियां गुरमीत सुनाईया ते एक हुंदी कथा एक हुंदी कहानी कहानी ता हुंदी भी जड़ी कोई दो चार मिंट पांच दस मिंट जां घंटे दो घंटियां विच खत्म हो जावे ते कथा हुंदी साध संगत जड़ी जुगां पर्यंत चलदी रहे जिदा कदे आंती ना आवे। हुण गुरबाणी दी जड़ी कथा किसे साधु ने साठ कथा कर दित्तियां गुरु ग्रंथ साहिब जी दियां किसे ने किन्निया कथा कर दित्तियां जिन्ना कोई कथा वाचक अभ्यास करदा गुरबाणी दा उन्ना ही ज्ञान अगे सतगुरु होर बख्शी जांदे ने। इह कथा दा कदे अंत नहीं आउंदा है। इसे प्रकार जां साध संगत जड़ी कहानी हुंदी ओह सरगुण दी हुंदी है जिवें भगतां दे वास्ते नामदेव जी नूं 72 वारी सरगुण रूप दे विच दर्शन दिते कबीर साहिब नूं दर्शन बख्शे परमात्मा ने भगत धन्ने नूं दर्शन दे के उहदे कारज कीते इहनूं कहानी रूप दे विच कहा जांदा जिहड़ा सरगुण रूप ने आके भगतां दे सेवकां दे कारज करने। जिहड़ी कथा हुंदी उह निर्गुण सरूप दी हुंदी है रूप ना रेख ना रंग किस त्रिह गुण ते प्रभ भिन्न उस रूप दा जिहड़ा निर्णय करना वह कथा कहलाउंदी है। अमृत मृत्यु तो रहत कर देने वाली निर्गुण स्वरूप की जिहड़ी कथा उनू सुन सुनिया कर ते अपने कारण कन्ना दा अधारी उनू आसरा बना ले।
काम क्रोध लोभ मोह तजारी
जे साध संगत दे विच पै के परमात्मा वाहिगुरु दे स्वरूप दी लखणा वाली कथा नू सुनेगा तेरे अंदरों पंज बकार तजे जाणगे। काम जेड़ा है एदा भी फुरना खत्म क्रोध दी विरती भी अभाव हो जावेगी लोभ भी समाप्त हो जावेगा मोह भी त्यागिया जावेगा ते हंकार भी छड़िया जावेगा। ए पांच जेड़े वकार हन गुरु दा प्यारा तजारी ताज दिंदा त्याग दिंदा है।
नाम दान इसनान सुचारी
फिर संगत दे विच पै करके जीव नू प्राप्त की होवेगा जदों वकार त्यागे गए ते संगत विच ये पता लगना भी दृढ़ नाम दान एक ते परमात्मा वाहिगुरु दे नाम नू दृढ़ करके पक्कियां करके पल्ले नाल बन ले दूसरा तू दानी हो ते जिन्नी भी योग्यता परमात्मा ने दित्ती किसी गरीब नू दान दे उहदे विचों ते तीसरा फिर अमृत वेले उठ के इशनान करना है ते चौथा सतगुरु पातशाह कहिंदे सुचारी श्रेष्ठ चज करने चंगे करतब चंगे काम करने हन।
नानक एहो तत बिचारी।
श्री गुरु अर्जन देव साहिब महाराज फरमान करदे ने कहिंदे कहो नानक एहो तत बिचारी। असी सारी विचार करके एदा तत जिहड़ा सिधांत असी निचोड़ की कढ़ना कीता है। जिवें दुध बहुत ज्यादा पिया होवे उहदे विच जाग ला करके दही उहदा जम जांदा, फिर मधाणी पा करके उहदे विचों लस्सी वखरी हो जांदी, ते तत जिहड़ा सिधांत उहदा मक्खण वखरा निकल जांदा। उहदे विचों फिर घिओ तैयार कर लईदा, तत तां जिहड़ा मक्खण ते घिओ ही रहि जांदा है। इसे प्रकार सतगुरु पातशाह कहिंदे बहुत सारे कर्म ते धर्म जिहड़े ने उन्हां दे विचों एही असी तत विचारिया एही सिधांत कढ़िया है।
राम नाम जप पार उतारी।
एक राम रमे हुए परमात्मा वाहिगुरु जी दे नाम नूं जप ते पार उतारी, ओहदे नाल ही तेरा पार उतारा होवेगा। बाकी चंगे काम करने चंगी गल है, परंतु इन्हां नाल परमेश्वर दी प्राप्ति नहीं होवेगी। स्वर्ग दे सुख मिल सकदे ने, माड़े कर्म करदा बंदा नरकां दी प्राप्ति हो सकदी है। परमेश्वर दी प्राप्ति सरूप दे विच जिहड़ी है भेदता केवल नाम जपण दे नाल ही होवेगी। एही तत एही सिधांत सतगुरु पातशाह कहिंदे विचारना कीता भी नाम जपे तो बिना खेड़ा नहीं कदे छुट्टेगा। जे नाम जपांगे फिर वाहिगुरु दे विच भेदता होवेगी, परमात्मा दे सरूप दी असी प्राप्ति कर लवांगे। ए अमृत वेले दा पावन श्री मुख वाक सतगुरु जी ने बख्शिया है। आओ हुण साध संगत जी कुछ समय वास्ते जो लड़ी वार गुरबाणी दी कथा स्थाना ते चल रही है, कुछ समय वास्ते रल मिल करके आपां विचार करिए जी।
आद निरंजन निर्मल सोई।
धन श्री गुरु नानक देव साहिब महाराज जी दे मारू राग दे अंदर सोलहे बाणी चल रही है। दखण दे इलाके दी संगत गुरु नानक साहिब दे चरणा विच पहुंची हुई, उन्हां दे प्रथाए गुरु नानक साहिब जी ए पावन पवित्र शब्द उचारण करदे ने। ए शब्द दीआं 10 जिहड़ीआं पौड़ियां हन पिछली कथा विच संपूर्ण हो चुकीआं ने। अगे 11वीं पौड़ी अंदर गुरु नानक साहिब जी सिख्या दिंदे आद निरंजन निर्मल सोई। आद दा अर्थ जिहड़ा सारिआं दा मुढ है, उह कौण है? सोई तत पद दा लख अर्थ परमात्मा। सो परमात्मा ई आत्मा करके जिहड़ा सभना दे दिलां विच वसदा है, उहदा सरूप किहो जिहा? निरंजन दा अर्थ माया दी कालक तों रहत है, निर्मल मैल तों रहत उजला है परमेश्वर दा सरूप। आद ओ सारिआं दा मुढ किहा जांदा परमात्मा।
जाना दूजा कोई।
जेड़े गुरमुख प्यारे ने जिन्हां दी विरती ऐसी गुरमुख ताई वाली बन जांदी, ओ एक परमात्मा नूं सारे थावां ते वेखदे ने। जतर जतर मनो जाति ततर ततर ब्रह्म दृष्टाती। मनमुख दे विच भी परमात्मा दिसदा, गुरमुख दे अंदर भी ओही परमात्मा दा रूप झलकदा है, देवते विच भी दैंतां दे विच भी। ਜਿੰਨੇ ਵੀ ਜੀਵ ਪੈਦਾ ਕੀਤੇ ਸਾਰਿਆਂ ਵਿੱਚ ਇੱਕ ਨੂੰ ਵੇਖਦੇ, ਉਹ ਕਹਿੰਦੇ ਅਵਰ ਨਾ ਜਾਣਾ ਦੂਜਾ ਕੋਈ। ਇੱਕ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਅਸੀਂ ਹੋਰ ਕਿਸੇ ਸਥਾਨ ਵਿੱਚ ਦੂਜੇ ਨੂੰ ਨਹੀਂ ਜਾਣਦੇ ਨਹੀਂ ਵੇਖਦੇ
ਹਾਂ।
ਜਿਹੜਾ ਐਸਾ ਏਕੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਪਰਮਾਤਮਾ ਜਿਨ੍ਹਾਂ ਦੇ ਸਾਧ ਸੰਗਤ ਜੀ ਵਸੈ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ, ਤੇ ਜਿਨ੍ਹਾਂ ਦੇ ਪਰਮਾਤਮਾ ਵਾਹਿਗੁਰੂ ਮਨ ਦੇ ਵਿੱਚ ਭਾਵ ਹੈ ਭਾਉਂਦਾ ਪਿਆਰਾ ਲੱਗਦਾ,
ਘਰ ਭਗਵਾਏ ਦਾ
ਉਸ ਜੀਵ ਦੇ ਅੰਦਰੋਂ ਪਰਮਾਤਮਾ ਇੱਕ ਤਾਂ ਜਿਹੜੀ ਆਪਣੀ ਕੋਈ ਜਾਤੀ ਦੀ ਹੋਮੈ ਹੈ ਤੇ ਜਾਂ ਆਪਣੀ ਦੇਹੀ ਦੀ ਹੋਮੈ ਬੰਦਾ ਚੁੱਕੀ ਫਿਰਦਾ, ਗਰਭ ਆਪਣੇ ਗੁਣਾਂ ਦਾ ਹੰਕਾਰ ਚੁੱਕੀ ਫਿਰਦਾ ਹੈ। ਇਹ ਦੋ ਚੀਜ਼ਾਂ ਇੱਕ ਹੋਮੈ ਤੇ ਇੱਕ ਹੰਕਾਰ ਜਿਨ੍ਹਾਂ ਦਾ ਪਰਮਾਤਮਾ ਨੇ ਗਵਾਈ ਦਾ ਗਵਾ ਦਿੱਤਾ ਦੂਰ ਕਰ ਦਿੱਤਾ ਉਹਨਾਂ ਦੇ ਮਨ ਵਿੱਚ ਏਕੰਕਾਰ ਪਰਮਾਤਮਾ ਵਾਹਿਗੁਰੂ ਵੱਸਦਾ ਹੈ ਤੇ ਮਨ ਭਾਵ ਹੈ ਉਹ ਪਰਮਾਤਮਾ ਵਾਹਿਗੁਰੂ ਦੇ ਮਨ ਵਿੱਚ ਭਾਉਂਦੇ ਨੇ ਪਿਆਰੇ ਲੱਗਦੇ ਹਨ
ਅੰਮ੍ਰਿਤ ਪੀਆ ਸਤਿਗੁਰ ਦੀਆ
ਜਿਹੜਾ ਨਾਮ ਅੰਮ੍ਰਿਤ ਹੈ ਇਹ ਪੀਆ ਉਸ ਵੇਲੇ ਜੀਵ ਨੂੰ ਪੀਣ ਵਾਸਤੇ ਪ੍ਰਾਪਤ ਹੁੰਦਾ ਮਿਲਦਾ ਹੈ ਕਦੋਂ ਮਿਲਦਾ ਸਤਿਗੁਰ ਦੀਆ ਜਦੋਂ ਸਤਿਗੁਰੂ ਨਾਮ ਅੰਮ੍ਰਿਤ ਦਿੰਦੇ ਨੇ ਹੁਣ ਪੰਜ ਪਿਆਰੇ ਸਾਹਿਬਾਨ ਜਦੋਂ ਸਾਧ ਸੰਗਤ ਅੰਮ੍ਰਿਤ ਦੀ ਦਾਤ ਦਿੰਦੇ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰਦੇ ਨੇ ਪੰਜੀ ਇਕੱਤਰ ਹੋ ਕਰਕੇ ਸਤਿਗੁਰੂ ਦੀ ਕਿਰਪਾ ਦੇ ਨਾਲ ਫਿਰ ਉਹ ਜਿਹੜਾ ਨਾਮ ਅੰਮ੍ਰਿਤ ਜੀਵਾਂ ਨੂੰ ਵਰਤਾਉਂਦੇ ਹਨ ਇਸੇ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾਮ ਅੰਮ੍ਰਿਤ ਹੈ ਉਹੀ ਪੀਂਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਦਿੰਦੇ ਹਨ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਅੰਮ੍ਰਿਤ ਤੇ ਪ੍ਰਤੱਖ ਜਿਹੜਾ ਅੰਮ੍ਰਿਤ ਹੈ ਪੰਜ ਪਿਆਰਿਆਂ ਤੋਂ ਪ੍ਰਾਪਤ ਨਹੀਂ ਹੁੰਦਾ
ਅਮਰ ਨਾ ਜਾਣਾ ਦੂਆ ਤੀਆ
ਜਿਨ੍ਹਾਂ ਨੂੰ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਦੇ ਦਿੱਤੀ ਉਹਨਾਂ ਦੀ ਅਵਸਥਾ ਕੀ ਬਣ ਜਾਂਦੀ ਹੈ ਅਵਰ ਨਾ ਜਾਣਾ ਦੂਆ ਤੀਆ ਉਹ ਪਰਮਾਤਮਾ ਗੁਰੂ ਨੂੰ ਛੱਡ ਕੇ ਹੋਰ ਕਿਸੇ ਨੂੰ ਦੂਜੇ ਤੀਜੇ ਨੂੰ ਨਹੀਂ ਜਾਣਦੇ ਕਿਸੇ ਦੀ ਪਰਵਾਹ ਨਹੀਂ ਕਰਦੇ ਨਹੀਂ ਤੇ ਬੰਦਾ ਕਬਰਾਂ ਤੇ ਮੱਥੇ ਟੇਕੀ ਜਾਂਦਾ ਮੜੀਆਂ ਮਸਾਣਾ ਨੂੰ ਜਾ ਕੇ ਝੁਕੀ ਜਾਂਦਾ ਕੋਈ ਜੰਡਾਂ ਕਰੀਰਾਂ ਦਰਖਤਾਂ ਨੂੰ ਪੂਜੀ ਜਾਂਦਾ ਹੈ ਕੋਈ ਦੇਵਤਿਆਂ ਦੀ ਆਰਾਧਨਾ ਕਰੀ ਜਾਂਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਜਦੋਂ ਗੁਰੂ ਸਾਹਿਬ ਅੰਮ੍ਰਿਤ ਦੀ ਦਾਤ ਦੇ ਦਿੰਦੇ ਨੇ ਫਿਰ ਉਹ ਗੁਰੂ ਦੇ ਸਿੱਖ ਦੀ ਅਵਸਥਾ ਗੁਰੂ ਤੋਂ ਬਿਨਾਂ ਦੂਜੇ ਤੀਜੇ ਨੂੰ ਨਹੀਂ ਜਾਣਦਾ ਅੰਦਰਲੀ ਅਵਸਥਾ ਉਹਦੀ ਕੀ ਬਣ ਜਾਂਦੀ ਦੂਆ ਦਾ ਅਰਥ ਉਹਦੀ ਅੰਦਰ ਜਿਹੜੀ ਦਵੈਤ ਹੈ ਤੇ ਉਹ ਵੀ ਸਾਧ ਸੰਗਤ ਚੁੱਕੀ ਜਾਂਦੀ ਹੈ ਤੇ ਤੀਆ ਦਾ ਅਰਥ ਜਿਹੜੇ ਤਿੰਨ ਗੁਣਾਂ ਦੀ ਉਪਾਸ਼ਨਾ ਕਰਦਾ ਜੀਵ ਰਜੋ ਤਮੋ ਤੇ ਸਤੋ ਗੁਣ ਦੀ ਇਹ ਵੀ ਚੁੱਕੀ ਜਾਂਦੀ ਹੈ ਤਿੰਨਾਂ ਗੁਣਾਂ ਤੋਂ ਅਤੀਤ ਹੋ ਜਾਂਦਾ ਜਿਹਨੂੰ ਅੰਮ੍ਰਿਤ ਨਾਮ ਮਿਲ ਜਾਂਦਾ ਹੈ
ਪਰੰਪਰ
ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਹੜਾ ਅਪਰ ਕਹਿੰਦੇ ਉਰੇ ਇਸ ਸੰਸਾਰ ਦੇ ਅੰਦਰ ਵਰਤ ਰਿਹਾ ਹੈ ਤੇ ਪਰੰਪਰ ਦਾ ਅਰਥ ਪਰੇ ਪਰਲੋਕ ਦੇ ਅੰਦਰ ਵੀ ਜਿਹੜਾ ਪਰਮਾਤਮਾ ਵਿਆਪਕ ਹੈ
ਖਜ਼ਾਨਾ ਪਾਏਦਾ
ਉਹ ਸਾਰੇ ਜੀਵਾਂ ਦੀ ਜ਼ਿੰਦਗੀ ਦੇ ਕੀਤੇ ਹੋਏ ਚੰਗੇ ਮੰਦੇ ਕਰਮਾਂ ਦੀ ਪਰਖ ਕਰਦਾ ਹੈ ਪਰਖ ਕਰਕੇ ਫਿਰ ਸਰੂਪ ਰੂਪੀ ਖਜ਼ਾਨੇ ਵਿੱਚ ਪਾ ਲੈਂਦਾ ਅਭੇਦ ਕਰ ਲੈਂਦਾ
ਧਿਆਨ ਧਿਆਨ ਸੱਚ ਗਹਿਰ ਗੰਭੀਰਾ
ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਗਿਆਨ ਹੈ ਸਾਧ ਸੰਗਤ ਜੀ ਇਹ ਸਰਗੁਣ ਸਰੂਪ ਦਾ ਇਹ ਵੀ ਬੜਾ ਗਹਿਰ ਕਹਿੰਦੇ ਬੜਾ ਡੂੰਘਾ ਹੈ ਤੇ ਧਿਆਨ ਜਿਹੜਾ ਨਿਰਗੁਣ ਸਰੂਪ ਦਾ ਰੱਖਣਾ ਇਹ ਵੀ ਗੰਭੀਰਾ ਬੜਾ ਡੂੰਘਾ ਹੈ ਪਰਮਾਤਮਾ ਦਾ ਕੋਈ ਗਿਆਨ ਕਹਿ ਲਓ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੇ ਧਿਆਨ ਦੀ ਗੱਲ ਕਰ ਲਓ ਇਹ ਡੂੰਘਿਆਂ ਤੋਂ ਡੂੰਘੇ ਹਨ
ਨਾ ਜਾਣੈ ਤੇਰਾ ਚੀਰਾ
ਚੀਰਾ ਦਾ ਅਰਥ ਹੁੰਦਾ ਹੁਕਮ ਪਰਮਾਤਮਾ ਵਾਹਿਗੁਰੂ ਤੇਰੇ ਹੁਕਮ ਦੇ ਵਿੱਚ ਤੂੰ ਕੀ ਲਿਖਿਆ ਹੋਇਆ ਕੋਈ ਨਾ ਜਾਣੇ ਇਹ ਨਹੀਂ ਕੋਈ ਜਾਣ ਸਕਦਾ ਵੀ ਕਦੋਂ ਕੀ ਹੋ ਜਾਣਾ ਕਿੱਥੇ ਅੰਤਲਾ ਸਵਾਸ ਆ ਜਾਣਾ ਜ਼ਿੰਦਗੀ ਵਿੱਚ ਕੀ ਹੋਵੇਗਾ ਇਹ ਤਾਂ ਪਰਮਾਤਮਾ ਵਾਹਿਗੁਰੂ ਨੂੰ ਪਤਾ ਜਿਹਨੇ ਮੱਥੇ ਦੇ ਲੇਖ ਲਿਖ ਕੇ ਪਾਏ ਨੇ ਜਾਂ ਚੀਰਾ ਦਾ ਦੂਜਾ ਅਰਥ ਵਸਤਰ ਕੀਤਾ ਜਾਂਦਾ ਹੈ ਨਾ ਤਾਂ ਪਰਮਾਤਮਾ ਵਾਹਿਗੁਰੂ ਤੇਰੇ ਸਰੂਪ ਨੂੰ ਕੋਈ ਜਾਣ ਸਕਦਾ ਤੇਰੀ ਜਿਹੜੀ ਐਸੀ ਮਾਇਆ ਰੂਪੀ ਵਸਤਰ ਚਾਦਰ ਹੈ ਦੁਨੀਆਂ ਤੇ ਫੈਲਾਈ ਹੋਈ ਇਹ ਵੀ ਨਹੀਂ ਜਾਣੀ ਜਾ ਸਕਦੀ ਤੇਰੀ ਮਾਇਆ ਦਾ ਵੀ ਕਿਸੇ ਤੋਂ ਅੰਤ ਨਹੀਂ ਪੈਂਦਾ ਹੈ ਜਿੰਨੀ ਵੀ ਸ੍ਰਿਸ਼ਟੀ ਤੁਸਾਂ ਨੇ ਪੈਦਾ ਕੀਤੀ ਹੈ ਰਜੋ ਤਮ ਸਤੋ ਅੰਡਜ ਜੇਰਜ ਸੇਤਜ ਤੇ ਉਤ ਭੁਜ ਚਾਰੇ ਖਾਣੀਆਂ ਦੇ ਅੰਦਰ ਸਾਰੀ ਦੀ ਸਾਰੀ ਤੇਤੀ ਤੇ ਕਹਿੰਦੇ ਓਨੀ ਦੀ ਓਨੀ ਤੁਧ ਜਾਚੈ तुहाडे पासों ही मंगना कर दी भिखारी बन करके
मिला सो पाएदा
जिन्हां नूं परमात्मा वाहिगुरु कर्म तेरी बख्शिश मिल जांदी तेरी कृपा मिल जांदी ओ तेरे स्वरूप नूं पा लैंदा है
धर्म सच हाथ तुम्हारे
जिन्ने भी बंदा कर्म करदा जिंदगी विच धर्म कहिए इस प्रकार दे नाल निजम करदा जिंदगी विच हे सच्चे परमात्मा ए सारे तेरे ही हाथ वस हन
परवाह अखुट भंडार
तुसी आप बेपरवाह हो किसे दी परवाह नहीं करना कर दे तेरे जड़े भंडारे अखुट मुकण तो रहत हन भाव भगती दा भंडारा तेरा ज्ञान ध्यान दे भंडारे ने दुनियावी परमार्थी दाता दे भंडारे हन ए कदे भी नहीं मुकदे हे बेपरवाह परमात्मा आप दे जितने भी भंडारे ने अखुट ए मुकण तो रहत हन
दयाल कृपाल सदा प्रभ
हे प्रभु परमात्मा वाहिगुरु तू सदा वास्ते ही दयाल दया दा घर है तेरे वर्गा कोई दयालु नहीं हो सकदा हे परमात्मा वाहिगुरु तू सदा वास्ते कृपाल कृपालू है तेरे वर्गी कृपा भी कोई नहीं कर सकदा
मेल मिलाएदा
जेड़े तेनू पा जांदे ने उन्हां नूं पहला तां तू परमात्मा वाहिगुरु अपने गुरु दे रूप दे विच मिला दिंदा है जेड़े तेनू प्यारे लगदे तू गुरु नाल मेल दिना जेड़े गुरु नाल मिल गए फिर अपने स्वरूप दे विच तू मिला लैंदा है बेस्ट गुरु मैं पाया जिन हर प्रभ दिता जोड़ गुरु साहेब चोलगी कर देने ए बखरी गल किसे ते सिद्धी कृपा परमात्मा वाहिगुरु पिछले पुन्ना जप तप दा प्रेरिया कर देवे नहीं ते भाई गुरु तो बिना कदे भी परमात्मा दी प्राप्ति नहीं हुंदी गुर बिन घोर अंधार गुरु बिन समझ ना आवे गुर बिन सुरत ना सिद्ध गुरु बिन मुक्त ना पावे इसलिए पहला तू गुरु दे स्वरूप दे विच मेल देना उन्हां प्यारियां नूं फिर अपने स्वरूप दे विच मिला लैना है
देख दिखावे आपे
आप ही परमात्मा वाहिगुरु तू सारियां दे कीते कर्मा धर्मा नूं देखदा है दूजे पासे फिर ब्रह्म बेता बना करके गुरमुखां नूं सब कुछ आप ही दिखा दिना है
थाप उथापे आपे
आप ही ए जेड़ा संसार एनू तुसा ने थाप कहिए बना करके टकाया होया है आप ही हुक्म दे नाल बने बनाए संसार नूं उथापे तो पुट के नाश कर दिना जेड़े गुरमुख प्यारियां दे हिरदे हन उन्हां दे रिदियां विच जेड़े दैवी गुण चंगे गुण आप ही तू थाप टका के रखदा है गुरमुखां दे हिरदियां विचों जेड़े औगण ने कोई बकार हन आप ही उथापे तू पुट दिना है
जोड़ विछोड़े करता
जिन्ने भी जीवां दे जोड़ कहिए संजोग हो रहे ने विछोड़े दा अर्थ वियोग हो रहे ने जिन्ने जीव मिलदे ने जिन्ने विछड़दे ने ए परमात्मा तू आप ही सारा संजोग ते वियोग करवाई जाना
मार जीवाए
जदों जीव दी परालब्द खत्म हो जांदी ते हुक्म नाल आपी जीव दे शरीर नूं मार दिना है जे तैनू भावे ते मरे होए नूं जीवाएं दा जिउंदियां भी कर दिना आप
तेती तुद अंदर
जिन्नी भी ए सारी सृष्टि है परमात्मा ए तुद अंदर तेरे अंदर है सारी जे बंदा कहे भी वाहिगुरु परमात्मा दे अंदर किवें सारी सृष्टि विराट रूप दे विच परमात्मा दा एडा बड़ा शरीर है कि उपरला जिहड़ा आसमान ए परमात्मा दा सीस बनिया होया जिहड़ी आ मात लोक धरती जिथे असी बैठे हाँ ए परमात्मा दा पेट है ब्रह्म स्वरूप दा हेठां जिहड़ा पताल है ए परमात्मा दे चरण हन ते हुण वेख्या जावे तिन्ना लोकां दे विच ही सारी सृष्टि बसदी है ते तिन्नां दा ही अपना परमात्मा ने रूप धारिया होया इस करके जेती है तेती तुद अंदर जिन्नी भी सृष्टि तुसा ने पैदा कीती एनू अपने स्वरूप दे अंदर रखिया होया एनू सारी नू अपने हुक्म दे विच बन के रखिया होया
आप बैस बिज मंदर
फिर सारे जीवां नू परमात्मा देखे दा अर्थ वेखदा है ਇਹ ਜੀਵ ਕੀ ਕਰਦਾ, ਇਹਨੇ ਕੀ ਕਰਨਾ, ਇਹਨੇ ਕੀ ਕੀਤਾ ਹੈ, ਕੱਲੇ ਕੱਲੇ ਜੀਵ ਨੂੰ ਵੇਖੀ ਜਾਂਦਾ। ਪਰਮਾਤਮਾ ਕਿੱਥੇ ਬੈਠ ਕੇ ਵੇਖਦਾ? ਗੁਰੂ ਨਾਨਕ ਸਾਹਿਬ ਕਹਿੰਦੇ ਬੈਸ ਬਿਜ ਮੰਦਰ, ਬੈਸ ਬੈਠਾ ਹੈ। ਬਿਜ ਦਾ ਅਰਥ ਹੁੰਦਾ ਪੱਕਾ ਜਿਹੜਾ ਮੰਦਰ ਹੋਵੇ। ਦੁਨੀਆਂ ਦੇ ਤਮਾਮ ਜਿੰਨੇ ਵੀ ਮੰਦਰ, ਚਾਹੇ ਪੱਥਰਾਂ ਦੇ ਨੇ ਚਾਹੇ ਸ਼ੀਸ਼ਿਆਂ ਦੇ ਮਹੱਲ ਹਨ, ਇਹ ਸਾਰੇ ਖਤਮ ਹੋ ਜਾਣ ਵਾਲੇ, ਟੁੱਟ ਜਾਣ ਵਾਲੇ ਨੇ। ਪੱਕਾ ਮੰਦਰ ਤੇ ਇੱਕ ਪਰਮਾਤਮਾ ਵਾਹਿਗੁਰੂ ਦਾ ਸੱਚਖੰਡ ਹੈ। ਉਹ ਸੱਚਖੰਡ ਦੇ ਵਿੱਚ ਬੈਠ ਕਰਕੇ ਪੱਕੇ ਆਪਣੇ ਮੰਦਰ ਸਥਾਨ ਸੱਚਖੰਡ ਵਿੱਚੋਂ ਸਾਰੇ ਜੀਵਾਂ ਦੇ ਕਰਮਾਂ ਧਰਮਾਂ ਨੂੰ ਦੇਖੀ ਜਾ ਰਿਹਾ।
ਨਾਨਕ ਸਾਚ ਕਹੈ ਬੇਨੰਤੀ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਇਉਂ ਗੁਰੂ ਦੇ ਸਿੱਖਾ, ਤੂੰ ਵੀ ਸੱਚੇ ਪਰਮਾਤਮਾ ਦੇ ਸਨਮੁਖ ਹੋ ਕਰਕੇ ਇਉਂ ਬੇਨੰਤੀ ਬੇਨਤੀ ਕਿਹਾ ਕਰ, ਅਰਦਾਸ ਕਰਿਆ ਕਰ।
ਦਰਸ਼ਨ ਸੁਖ ਪਾਏਦਾ
ਕਿ ਹਰੀ ਪਰਮਾਤਮਾ ਵਾਹਿਗੁਰੂ ਤੋਂ ਸਾਨੂੰ ਆਪਣੇ ਸੁੰਦਰ ਦਰਸ਼ਨ ਦੀਦਾਰੇ ਬਖਸ਼ਣੇ ਕਰੋ। ਉਹਨਾਂ ਦਰਸ਼ਨਾਂ ਦਾ ਫਿਰ ਫਲ ਕੀ ਹੋਵੇਗਾ? ਏਕ ਵਾਰ ਹੋਏ ਦਰਸ਼ਨ ਜਾ ਕੋ, ਵੇਖਣ ਯੋਗ ਰਹੇ ਪੁੰਨ ਨਾ ਕੋ। ਜਿਹਨੂੰ ਵਾਹਿਗੁਰੂ ਦੇ ਸਰੂਪ ਦੇ ਦਰਸ਼ਨ ਦੀਦਾਰੇ ਹੋ ਗਏ, ਉਹਨੂੰ ਕੁਝ ਬਾਕੀ ਦੇਖਣਾ ਅਧੂਰਾ ਬਾਕੀ ਨਹੀਂ ਰਹਿ ਜਾਂਦਾ, ਸਾਰਾ ਕੁਝ ਹੀ ਆ ਜਾਂਦਾ ਪਰਮਾਤਮਾ ਦੇ ਦਰਸ਼ਨਾਂ ਦੇ ਵਿੱਚ। ਇਸ ਲਈ ਵਾਹਿਗੁਰੂ ਸਾਨੂੰ ਸੁੰਦਰ ਦਰਸ਼ਨ ਦੀਦਾਰੇ ਬਖਸ਼ੋ, ਉਹਨਾਂ ਦੇ ਸਦਕਾ ਅਸੀਂ ਸਦੀਵ ਕਾਲ ਰਹਿਣ ਵਾਲਾ ਜਿਹੜਾ ਸੁੱਖ ਹੈ ਉਹ ਪਾਏ ਦਾ ਪ੍ਰਾਪਤ ਕਰ ਸਕੀਏ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਇੱਕ ਜਿਹੜਾ ਪਾਵਨ ਪਵਿੱਤਰ ਸ਼ਬਦ ਬਖਸ਼ਿਆ ਉਹ ਅੱਜ ਦੀ ਕਥਾ ਵਿੱਚ ਸੰਪੂਰਨ ਹੋਇਆ। ਗਰੀਬ ਨਵਾਜ਼ ਸਤਿਗੁਰੂ ਜੀ ਕਿਰਪਾ ਕਰਨ, ਸੁੰਦਰ ਗੁਰਬਾਣੀ, ਸੁੰਦਰ ਗੁਰ ਇਤਿਹਾਸ ਦੀਆਂ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਅਤੇ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਤੇਤੀ ਹੈ ਤੇਤੀ ਤੁਧ ਅੰਦਰ, ਦੇਖੈ ਆਪ ਬੈਸ ਬਿਜ ਮੰਦਰ, ਨਾਨਕ ਸਾਚ ਕਹੈ ਬੇਨੰਤੀ, ਹਰ ਦਰਸ਼ਨ ਸੁਖ ਪਾਏਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।